मिल सकता है। ज्यादा जानकारी वास्ते विजिट करो टोरंटो एरिया दे फोर्ड डीलर नू अजी।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयर्स टीम, इन हाउस प्रोजेक्ट्स इन्वेस्टमेंट अपॉर्चुनिटी। फिर देर का दी आओ ते ज्वाइन करो एग्जीक्यूटिव होम्स रियल्टी या कॉल करो 905-890-1300 या विजिट करो ehrb.ca।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ ਆਪਾਂ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ, ਅਤੇ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਤਾਂ ਮੈਂ ਕਹਿੰਦਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਡਿਸੀਜਨ ਨਾ ਕਰੋ, ਸਗੋਂ 2, 3, 4, 5 ਜਿੰਨੇ ਵੀ ਤੁਸੀਂ ਚਾਹੁੰਦੇ ਵੱਧ ਤੋਂ ਵੱਧ ਬੰਦਿਆਂ ਨੂੰ ਬੁਲਾਓ, ਆਪਣੇ ਕੁਐਸਚਨ ਪੁੱਛੋ, ਹਰ ਤਰ੍ਹਾਂ ਦੇ ਡਾਊਟ ਕਲੀਅਰ ਕਰੋ, ਅਤੇ ਉਸ ਤੋਂ ਬਾਅਦ ਤੁਸੀਂ ਫੈਸਲਾ ਕਰੋ ਕਿ ਤੁਹਾਡੇ ਲਈ ਕਿਹੜਾ ਵਧੀਆ ਬੰਦਾ ਹੈ। ਕਿਉਂਕਿ ਜਦੋਂ ਇੱਕ ਵਾਰੀ ਅਸੀਂ ਕਿਸੇ ਓਵਰ ਟਰੱਸਟ ਕਰ ਲੈਂਦੇ ਹਾਂ, ਬਲਾਈਂਡ ਫੇਥ ਕਰ ਲੈਂਦੇ ਹਾਂ, ਅਤੇ ਜਦੋਂ ਸਾਨੂੰ ਪਤਾ ਲੱਗਦਾ ਵੀ ਇਹ ਬੰਦਾ ਤਾਂ ਠੱਗ ਹੀ ਨਿਕਲਿਆ, ਇਹਨੇ ਤਾਂ ਆਪਣੀ ਜੇਬ ਦੇ ਬਾਰੇ ਖਿਆਲ ਕੀਤਾ, ਸਾਡੇ ਬਾਰੇ ਖਿਆਲ ਹੀ ਨਹੀਂ ਕੀਤਾ, ਤਾਂ ਉਦੋਂ ਫਿਰ ਪਛਤਾਉਣ ਦੀ ਕੀ ਫਾਇਦਾ। ਪਛਤਾਉਣਾ ਜਿਹੜਾ ਹੈਗਾ ਤਾਂ ਪੈਂਦਾ ਕਿਉਂਕਿ ਅਸੀਂ ਮੌਕੇ 'ਤੇ ਗੱਲ ਨੂੰ ਸੰਭਾਲਦੇ ਨਹੀਂ। ਸੋ ਇਸ ਕਰਕੇ ਰੀਅਲ ਸਟੇਟ ਦੇ ਵਿੱਚ ਕੋਈ ਵੀ ਪ੍ਰੋਪਰਟੀ ਤੁਸੀਂ ਵੇਚਣੀ ਹੈ ਜਾਂ ਖਰੀਦਣੀ ਹੈ, 2-3-4 ਬੰਦਿਆਂ ਨੂੰ ਜ਼ਰੂਰ ਬੁਲਾਓ, ਉਹਨਾਂ ਨਾਲ ਡਿਸਕਸ ਕਰੋ, ਉਸ ਤੋਂ ਬਾਅਦ ਤੁਸੀਂ ਫੈਸਲਾ ਕਰੋ ਜਿਹੜਾ ਵੀ ਤੁਹਾਨੂੰ ਵਧੀਆ ਬੰਦਾ ਲੱਗਦਾ, ਅਤੇ ਜਿਹੜਾ ਤੁਹਾਡੇ ਜ਼ਿਆਦਾ ਪੈਸੇ ਬਚਾਉਂਦਾ, ਖੁੱਲ੍ਹ ਕੇ ਗੱਲ ਕਰਦਾ, ਅਤੇ ਉਹਨੂੰ ਤੁਸੀਂ ਦੇ ਦਿਓ, ਅਤੇ ਅਦਰਵਾਈਜ਼ ਜਿੱਥੇ ਤੁਹਾਡਾ ਬਲਾਈਂਡ ਫੇਸ ਹੈ, ਜਿੱਥੇ ਤੁਹਾਡਾ ਯਕੀਨ ਹੈ ਉਹਨੂੰ ਦਿਓ। ਅਤੇ ਉਹਦੇ ਵਿੱਚ ਮੈਂ ਇੱਕ ਨਾਂ ਹਮੇਸ਼ਾ ਹੀ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਜੀ ਨੂੰ ਮੈਂ ਬਹੁਤ ਸਾਲਾਂ ਤੋਂ ਜਾਣਦਾ, ਉਹਨਾਂ ਨੇ ਕਦੇ ਵੀ ਮੈਨੂੰ ਐਡਵਰਟਾਈਜ਼ਮੈਂਟ ਨਹੀਂ ਕਿਹਾ, ਨਾ ਹੀ ਮੈਂ ਉਹਨਾਂ ਦੀ ਕੋਈ ਪ੍ਰੋਫੈਸ਼ਨਲ ਐਡਵਰਟਾਈਜ਼ਮੈਂਟ ਕਰਦਾ, ਕਿਉਂਕਿ ਮੈਂ ਡੀਲ ਕੀਤਾ। ਇਸ ਕਰਕੇ ਮੈਂ, ਮੇਰੀ ਅੰਤਰਾਤਮਾ ਕਹਿੰਦੀ ਹੈ ਕਿ ਉਹਨਾਂ ਦੇ ਬਾਰੇ 4 ਸ਼ਬਦ ਤੁਹਾਡੇ ਤੱਕ ਪਹੁੰਚਾਵਾਂ, ਉਹਨਾਂ ਨਾਲ ਡੀਲ ਕਰਕੇ ਦੇਖੋ ਵੀ ਤੁਹਾਡੇ ਕਿੰਨੇ ਪੈਸੇ ਉਹ ਬਚਾਉਣਗੇ, ਬੜੀ ਸਪੱਸ਼ਟ ਗੱਲ ਕਰਨਗੇ। ਹੇਰਾ ਫੇਰੀ ਤਾਂ ਨੇੜੇ ਤੇੜੇ ਨਹੀਂ, ਇਹ ਸ਼ਬਦ ਕਲਯੁੱਗ ਦੇ ਵਿੱਚ ਜਚਦੀ ਤਾਂ ਨਹੀਂ, ਕਿਹੜੀ ਮੈਂ ਗੱਲ ਕਹਿੰਦਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਹੋ ਗਿਆ। ਐ ਨਹੀਂ ਕੋਟਨ ਮੇ ਕੋਟ, ਕੋਈ ਕੋਈ ਬੰਦੇ ਇਹੋ ਜਿਹੇ ਵੀ ਨੇ ਜਿਹੜੇ ਪੈਸੇ ਦੇ ਲੱਤ ਮਾਰਦੇ ਨੇ, ਆਪਣੀ ਹਾਕਾ ਲਾਲ ਦੀ ਕਮਾਈ ਖਾਂਦੇ ਨੇ, ਅਤੇ ਉਹਨਾਂ ਦੇ ਵਿੱਚ ਅਰਫਾ ਮੁਜ਼ੱਫਰ ਜੀ ਹੈਗੇ, ਤੁਸੀਂ ਉਹਨਾਂ ਨੂੰ ਬੁਲਾ ਲਓ, ਬੁਲਾ ਕੇ ਗੱਲਬਾਤ ਕਰੋ, ਜੇ ਤੁਹਾਨੂੰ ਪੂਰਾ ਜਚੇ ਕਿ ਬਹੁਤ ਵਧੀਆ ਲੇਡੀ ਨੇ ਅਤੇ ਤੁਹਾਡਾ ਫਾਇਦਾ ਕਰੂਗਾ, ਅਤੇ ਤੁਸੀਂ ਉਹਨਾਂ ਨੂੰ ਕੰਮ ਦੇ ਦਿਓ, ਨਹੀਂ ਤਾਂ ਜਿੱਥੇ ਤੁਹਾਡਾ ਮਨ ਮਨੇ ਉੱਥੇ ਤੁਸੀਂ ਉਹਨਾਂ ਨੂੰ ਡੀਲ ਕਰੋ। ਸੋ ਅਰਫਾ ਮੁਜ਼ੱਫਰ ਜੀ ਦਾ ਜਿਹੜਾ ਫੋਨ ਨੰਬਰ ਹੈਗਾ ਉਹ ਹੈਗਾ 6478986245। ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਮਾਈਂਡ ਐਂਡ ਬਾਡੀ ਤੁਹਾਡੀ ਮੈਂ ਸੇਵਾ ਦੇ ਵਿੱਚ ਪੇਸ਼ ਕਰਦਾ, ਅਤੇ ਨਾਲ ਹੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜਾ ਪ੍ਰੋਗਰਾਮ ਜੇ ਤੁਹਾਨੂੰ ਚੰਗਾ ਲੱਗਦਾ ਜਰਾ ਕੁ ਸਬਸਕ੍ਰਾਈਬ ਦਾ ਬਟਨ ਦੱਬ ਦਿਆ ਕਰੋ, ਬੈੱਲ ਆਈਕੋਨ ਦੱਬ ਦਿਆ ਕਰੋ, ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਚੱਲ ਜਾਵੇ, ਕਿਉਂਕਿ ਜਿਹੜਾ ਪ੍ਰੋਗਰਾਮ ਹੈ ਸਿਰਫ ਇੱਥੇ ਕੈਨੇਡਾ 'ਚ ਹੀ ਨਹੀਂ ਦੇਖਿਆ ਜਾਂਦਾ, ਸਗੋਂ ਮੈਨੂੰ ਪਤਾ ਕਿ ਕੱਲ੍ਹ ਮੈਨੂੰ ਈਵਨ ਸਪੇਨ ਤੋਂ ਵੀ ਜਤਿੰਦਰ ਗਿੱਲ ਨੇ, ਉਹਨਾਂ ਦਾ ਫੋਨ ਆਇਆ ਕਿ ਅਸੀਂ ਤਾਂ ਜੀ ਫੇਸਬੁੱਕ 'ਤੇ ਤੁਹਾਡਾ ਪ੍ਰੋਗਰਾਮ ਹਮੇਸ਼ਾ ਹੀ ਦੇਖਦੇ ਹਾਂ। ਸੋ ਇਸ ਤਰ੍ਹਾਂ ਹੀ ਦੁਬਈ ਤੋਂ, ਪਾਕਿਸਤਾਨ ਤੋਂ, ਇੰਡੀਆ ਤੋਂ, ਵੱਖ ਵੱਖ ਦੇਸ਼ਾਂ ਤੋਂ ਪ੍ਰੋਗਰਾਮ ਨੂੰ ਦੇਖਿਆ ਜਾਂਦਾ। ਸੋ ਤੁਸੀਂ ਵੀ ਜੇ ਪ੍ਰੋਗਰਾਮ ਲਾਈਕ ਕਰਦੇ ਹੋ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ, ਬਾਕੀ ਤੁਸੀਂ ਮਾਲਕ ਹੋ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਪ੍ਰੇਅਰ, ਅਰਦਾਸ, ਬੇਨਤੀ, ਅਰਜੋਈ, ਹਾਂਜੀ। ਸੋ ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ। ਤੁਹਾਡੇ ਵੀ ਕੋਈ ਵਿਚਾਰ ਹੋਣ, ਯੂ ਆਰ ਮੋਰ ਦੈਨ ਵੈਲਕਮ, ਪਰ ਇੱਕੋ ਹੀ ਸ਼ਰਤ, ਪਿਆਰ ਦੀ ਲੈਂਗੁਏਜ ਅਤੇ ਦੂਜੀ ਟੌਪਿਕ ਦੇ ਨਾਲ ਹੀ ਕੰਸਰਨਡ ਹੋਵੇ, ਇੱਧਰ ਉੱਧਰੋਂ ਬਾਹਰ ਨਹੀਂ ਨਿਕਲਣਾ ਆਪਣਾ, ਫਿਰ ਤਾਂ ਗੱਲ ਖਰਾਬ ਹੋ ਜਾਂਦੀ ਹੈ। ਸਿਰਫ ਅਰਦਾਸ ਦੇ ਉੱਤੇ ਤੁਹਾਡੇ ਕੋਈ ਵਿਚਾਰ ਹੋਣ ਤਾਂ ਜ਼ਰੂਰ ਦਿਓ। ਸੋ ਉਸ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਲਓ ਲੈਟਸ ਹੀਅਰ ਫਸਟ ਸੌਂਗ, ਅਰਦਾਸ ਦੇ ਉੱਤੇ ਹੀ ਹੈ, ਨਛੱਤਰ ਗਿੱਲ ਨੇ ਅਰਦਾਸ ਦੇ ਉੱਤੇ ਕਿਹਾ। ਸੋ ਉਹਨੂੰ ਸੁਣ ਲਓ, ਫਿਰ ਆਪਾਂ ਆਪਣੇ ਟੌਪਿਕ 'ਤੇ ਵਾਪਸ ਆਉਂਦੇ ਹਾਂ।
ਵਾਹਿਗੁਰੂ ਜੀ ਕੀ ਫਤਿਹ। श्री भगवती जी सहाय वार श्री भगवती जी की पातशाही दसवीं
प्रथम भगवती सिमर के
नानक लई ते आए
फिर अंगद गुरु तै अमरदा
दसवें पातशाह श्री गुरु गोबिंद सिंह साहिब जी सब थाई होए जी सहाए दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी
वाहेगुरु वाहेगुरु वाहेगुरु
माइंड एंड बॉडी प्रोग्राम देख रहे लखां ही मेरे स्रोतियां नूं दर्शकां नूं एक बार फिर डॉक्टर नरिंदर रवि दा सलाम अलैकुम सत श्री अकाल नमस्कार एंड वेरी गुड मॉर्निंग। अज दा जिहड़ा साडा टॉपिक है वह हैगा प्रेयर दे उत्ते कि प्रेयर दे विच प्रेयर पहली गल तां कहिंदे किहनूं ने वट इज़ प्रेयर। दूसरी गल जिहड़ी कि आपां लास्ट वीक किहा सीगा लास्ट वीक गल कीती सी मैडीटेशन दी भजन सिमरन दी ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਪ੍ਰੇਅਰ ਤੇ ਮੈਡੀਟੇਸ਼ਨ ਦੇ ਵਿੱਚ ਕੀ ਫਰਕ ਹੈ। ਬਹੁਤੀ ਦੁਨੀਆ ਪ੍ਰੇਅਰ ਨੂੰ ਤੇ ਮੈਡੀਟੇਸ਼ਨ ਨੂੰ ਇੱਕੋ ਹੀ ਗੱਲ ਸਮਝਦੀ ਹੈ। ਆਪਾਂ ਥੋੜ੍ਹਾ ਜਿਹਾ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰੇਅਰ ਤੇ ਮੈਡੀਟੇਸ਼ਨ ਦੇ ਵਿੱਚ ਕੀ ਡਿਫਰੈਂਸ ਹੈ। ਤੀਸਰੀ ਗੱਲ ਕਰਾਂਗੇ ਕਿ ਪ੍ਰੇਅਰ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਵਟ ਆਰ ਦਾ ਡਿਫਰੈਂਟ ਟਾਈਪਸ। ਫਿਰ ਆਪਾਂ ਗੱਲ ਕਰਾਂਗੇ ਕਿ ਪ੍ਰੇਅਰ ਕਿੱਥੇ ਕਰਨੀ ਹੈ, ਕਦੋਂ ਕਰਨੀ ਹੈ ਤੇ ਕਿਸ ਦੀ ਕਰਨੀ ਹੈ, ਵੀ ਪ੍ਰੇਅਰ ਆਪਾਂ ਦਾ ਜਗ੍ਹਾ ਕਿਹੜੀ ਹੈ, ਕਿਸ ਸਮੇਂ ਕਰਨੀ ਹੈ, ਕਿੱਥੇ ਕਰਨੀ ਹੈ, ਕੋਈ ਜਗ੍ਹਾ ਦੱਸੋ, ਜਾਂ ਫਿਰ ਪ੍ਰੇਅਰ ਆਪਾਂ ਨੂੰ ਕਿਸ ਦੀ ਕਰਨੀ ਚਾਹੀਦੀ ਹੈ। ਫਿਰ ਇਹਦੇ ਵਿੱਚ ਆਪਾਂ ਅਗਲੀ ਗੱਲ ਕਰਾਂਗੇ ਵੀ ਕੀ ਜਿਹੜੀ ਅਸੀਂ ਪ੍ਰੇਅਰ ਕਰਦੇ ਹਾਂ, ਅਰਦਾਸ ਕਰਦੇ ਹਾਂ ਮਾਲਕ ਦੇ ਅੱਗੇ, ਪਰਮਾਤਮਾ ਦੇ ਅੱਗੇ, ਉਹ ਸਿਰਫ ਆਪਣੇ ਲਈ ਕਰਨੀ ਹੈ ਜਾਂ ਹੋਰਾਂ ਲੋਕਾਂ ਲਈ ਵੀ ਕਰ ਸਕਦੇ ਹਾਂ। ਫਿਰ ਅਗਲਾ ਟੌਪਿਕ ਇਸੇ ਵਿੱਚ ਲਵਾਂਗੇ ਕਿ ਕਿਹੜੀ ਪ੍ਰੇਅਰ ਜਿਹੜੀ ਅਸੀਂ ਰੱਬ ਦੀ ਦਰਗਾਹ ਵਿੱਚ ਕਰਦੇ ਹਾਂ ਉਹ ਕਬੂਲ ਹੁੰਦੀ ਹੈ ਅਤੇ ਕਿਹੜੀ ਕਬੂਲ ਨਹੀਂ ਹੁੰਦੀ, ਅਤੇ ਫਿਰ ਜਿਹੜੀ ਕਬੂਲ ਨਹੀਂ ਹੁੰਦੀ ਉਹਦਾ ਕੀ ਕਾਰਨ ਹੈ, ਉਹ ਕਿਉਂ ਨਹੀਂ ਰੱਬ ਕਬੂਲ ਕਰਦਾ ਸਾਡੀ। ਸੋ ਅਜਿਹੇ ਛੋਟੇ 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 ਟੌਪਿਕ ਨੇ, ਇਹਨਾਂ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਮੇਨ ਟੌਪਿਕ ਆਪਣਾ ਪ੍ਰੇਅਰ ਹੈ। ਸੋ ਕੋਸ਼ਿਸ਼ ਕਰਾਂਗੇ ਕਿ ਨੈਕਸਟ ਵੀਕ ਜੇ ਹੈ ਤਾਂ ਸਭ ਪਰਮਾਤਮਾ ਦੇ ਹੱਥ ਵਿੱਚ, ਜੇ ਪਰਮਾਤਮਾ ਨੇ ਚਾਹਿਆ ਤਾਂ ਮੈਂ ਸੋਚ ਰਿਹਾ ਕਿ ਨੈਕਸਟ ਵੀਕ ਆਪਾਂ ਜੰਮਣ ਮਰਨ ਦੇ ਉੱਤੇ ਵੀ ਗੱਲ ਕਰੀਏ ਕਿ ਲਾਈਫ ਅਤੇ ਡੈਥ, ਜੰਮਦੇ ਹਾਂ ਅਤੇ ਨਾਲ ਫਿਰ ਮਰ ਜਾਂਦੇ ਹਾਂ, ਇਹਦਾ ਵਿੱਚ ਮਰਨਾ ਕੀ ਹੈ, ਜੰਮਣਾ ਕੀ ਹੈ, ਇਨ ਬਿਟਵੀਨ ਕੀ ਹੈ, ਜਿੰਨੇ ਕਿਸਾਨ ਹੈ ਇਸ ਦੇ ਉੱਤੇ ਨੈਕਸਟ ਵੀਕ ਮੈਂ ਕੋਸ਼ਿਸ਼ ਕਰੂੰਗਾ ਅਤੇ ਉਹ ਕੋਸ਼ਿਸ਼ ਤਾਂ ਹੀ ਕਾਮਯਾਬ ਹੋਊਗੀ ਜੇ ਮੇਰਾ 100% ਯਕੀਨ ਹੈ ਜੇ ਮਾਲਕ ਪਰਮਾਤਮਾ ਚਾਹੂਗਾ। ਚਲੋ ਅੱਜ ਦੇ ਟੌਪਿਕ 'ਤੇ ਚਾਹੁੰਦੇ ਹਾਂ। ਪਹਿਲੀ ਗੱਲ ਹੈ ਕਿ ਵਟ ਇਜ਼ ਪ੍ਰੇਅਰ, ਜਿਹੜੀ ਪ੍ਰੇਅਰ ਹੈ, ਅਰਦਾਸ ਹੈ, ਉਹ ਹੈ ਕੀ? ਦੇਖ ਲਓ, ਪ੍ਰੇਅਰ ਨੂੰ ਹਿੰਦੂ ਪੂਜਾ, ਬੇਨਤੀ, ਪ੍ਰਾਰਥਨਾ ਕਹਿੰਦੇ ਨੇ। ਹਿੰਦੂ ਲੋਕ ਇਹ ਕਹਿੰਦੇ ਨੇ ਪੂਜਾ ਕੀਤੀ ਹੈ, ਬੇਨਤੀ ਕੀਤੀ ਹੈ, ਜਾਂ ਉਹ ਪ੍ਰਾਰਥਨਾ ਕਰੀਏ। ਜਿਹੜੇ ਸਿੱਖ ਭਰਾ ਨੇ ਉਹ ਇਹਨੂੰ ਅਰਦਾਸ ਕਹਿੰਦੇ ਨੇ, ਅਤੇ ਜਿਹੜੇ ਮੁਸਲਮਾਨ ਵੀਰ ਨੇ ਉਹ ਇਹਨੂੰ ਨਮਾਜ਼, ਦੁਆ, ਸਲਾਹ ਕਹਿੰਦੇ ਨੇ। ਕ੍ਰਿਸਚੈਨਿਟੀ ਵਾਲੇ ਪ੍ਰੇਅਰ ਕਹਿੰਦੇ ਨੇ, ਕਈ ਲੋਕ ਅਰਜੋਈ ਵੀ ਕਹਿੰਦੇ ਨੇ, ਫਰਿਆਦ ਵੀ ਕਹਿੰਦੇ ਨੇ। ਸੋ ਇਹ ਸਾਰੇ ਜਿਹੜੇ ਸ਼ਬਦ ਨੇ ਨਾ, ਇਹ ਪ੍ਰੇਅਰ ਲਈ ਵਰਤੇ ਜਾਂਦੇ ਨੇ। ਪ੍ਰੇਅਰ ਫਾਰਸੀ ਭਾਸ਼ਾ ਦਾ ਸ਼ਬਦ ਦੁਆ ਹੈ, ਉਹਦੇ ਵਿੱਚੋਂ ਪ੍ਰੇਅਰ ਬਣੀ ਹੈ, ਅਤੇ ਦੁਆ ਦਾ ਅਰਥ ਹੁੰਦਾ ਹੈ ਪੁਕਾਰਨਾ। ਪ੍ਰੇਅਰ ਇਜ਼ ਐਨ ਅਪਰਚੁਨਿਟੀ ਟੂ ਸਪੈਂਡ ਟਾਈਮ ਵਿਦ ਗੋਡ। ਆਪਾਂ ਜਦੋਂ ਹੱਥ ਜੋੜ ਕੇ, ਖੜ੍ਹੇ ਹੋ ਕੇ, ਬੈਠ ਕੇ, ਅੱਖਾਂ ਮੀਚ ਕੇ, ਉਹ ਪਰਮਾਤਮਾ ਨੂੰ ਕੋਈ ਨਾ ਕੋਈ ਆਪਾਂ ਅਰਜੋਈ ਕਰਦੇ ਹਾਂ, ਬੇਨਤੀ ਕਰਦੇ ਹਾਂ। ਦੇਖ ਲਓ, ਜਦੋਂ ਸਾਡਾ ਮਨ ਕਈ ਤਰ੍ਹਾਂ ਦੀਆਂ ਖੁਆਇਸ਼ਾਂ ਪੈਦਾ ਕਰਦਾ, ਇੱਛਾਵਾਂ ਪੈਦਾ ਕਰਦਾ, ਇਹ ਮਨ ਦੀ ਖਾਸੀਅਤ ਹੈ ਕਿ ਅਸੀਂ ਹਰ ਸਮੇਂ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਇੱਛਾ ਪੈਦਾ ਹੁੰਦੀ ਰਹਿੰਦੀ ਹੈ ਵੀ ਮੈਨੂੰ ਚੌਕਲੇਟ ਚਾਹੀਦਾ, ਮੈਨੂੰ ਸਾਈਕਲ ਚਾਹੀਦਾ, ਮੈਨੂੰ ਮੋਟਰਸਾਈਕਲ ਚਾਹੀਦਾ, ਮੈਨੂੰ ਕਾਰ ਚਾਹੀਦਾ, ਮੈਨੂੰ ਵੱਡਾ ਬਿਜ਼ਨਸ ਚਾਹੀਦਾ, ਮੈਂ ਕੈਨੇਡਾ ਜਾਣਾ, ਮੈਂ ਫਰਾਂਸ ਜਾਣਾ, ਮੇਰੇ ਮੁੰਡੇ ਦਾ ਵਿਆਹ ਹੋ ਜਾਵੇ, ਮੇਰੀ ਕੁੜੀ ਦਾ ਵਿਆਹ ਹੋ ਜਾਵੇ। ਸੋ ਜਿਹੜਾ ਸਾਡਾ ਮਾਇੰਡ ਹੈ ਨਾ, ਉਹ ਹਰ ਸਮੇਂ ਇੱਛਾਵਾਂ ਪੈਦਾ ਕਰਦਾ ਰਹਿੰਦਾ। ਇੱਕ ਇੱਛਾ ਪੂਰੀ ਹੋਈ, ਦੂਜੀ ਪੈਦਾ ਹੋ ਗਈ। ਸੋ ਇੱਛਾਵਾਂ ਪੈਦਾ ਹੋ ਹੀ ਜਾਂਦੀਆਂ ਨੇ, ਅਤੇ ਉਹਨਾਂ ਇੱਛਾਵਾਂ ਨੂੰ, ਉਹਨਾਂ ਡਿਜ਼ਾਇਰਸ ਨੂੰ ਪੂਰਾ ਕਰਨ ਦੇ ਲਈ ਅਸੀਂ ਉਸ ਪਰਮ ਪਿਤਾ ਪਰਮੇਸ਼ਰ ਦੇ ਅੱਗੇ, ਉਸ ਵਾਹਿਗੁਰੂ ਦੇ ਅੱਗੇ, ਅੱਲਾ ਤਾਲਾ ਕੋਲ ਬੇਨਤੀ ਕਰਦੇ ਹਾਂ ਕਿ ਦੇਖੋ ਸੱਚੇ ਪਾਤਸ਼ਾਹ, ਮੈਂ ਆਪਣੀ ਕੋਸ਼ਿਸ਼ ਨਾਲ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਨਹੀਂ ਕਰ ਸਕਿਆ। ਹੁਣ ਮੈਂ ਇਹਨਾਂ ਚੀਜ਼ਾਂ ਨੂੰ ਜਦੋਂ ਪ੍ਰਾਪਤ ਹੀ ਨਹੀਂ ਕਰ ਸਕਿਆ, ਮੇਰੀਆਂ ਸਾਰੀਆਂ ਐਫਰਟਸ ਫੇਲ ਹੋ ਚੁੱਕੀਆਂ ਨੇ, ਅਤੇ ਅਸੀਂ ਮਜਬੂਰ ਹੋ ਕੇ ਕਿ ਹੁਣ ਸਾਡਾ ਇਹ ਹੱਥ ਵੱਸ ਦਾ ਕੰਮ ਨਹੀਂ ਹੈ, ਅਤੇ ਫਿਰ ਅਸੀਂ ਉਸ ਪਰਮਾਤਮਾ ਤੋਂ ਰਹਿਮਤ ਮੰਗਦੇ ਹਾਂ ਕਿ ਤੂੰ ਹੀ ਕਰ ਸਕਦਾ। ਸੋ ਤੂੰ ਹੀ ਕਰ ਸਕਦਾ, ਉਹ ਜਿਹੜੀ ਰਹਿਮਤ ਮੰਗਦੇ ਹਾਂ ਉਸੇ ਨੂੰ ਅਸੀਂ ਅਰਦਾਸ, ਬੇਨਤੀ, ਦੁਆ, ਫਰਿਆਦ ਕਹਿੰਦੇ ਹਾਂ। ਦੇਖ ਲਓ, ਜੇ ਅਸੀਂ ਆਪਣੀ ਰੋਜ਼ਾਨਾ ਦੀ ਲਾਈਫ ਦੇ ਬਾਰੇ ਵੀ ਸੋਚੀਏ ਕਿ ਕਈ ਵਾਰ ਅਸੀਂ ਆਪਣੇ ਜਿਹੜਾ ਪਾਵਰਫੁੱਲ ਹੈ, ਜ਼ਿਆਦਾ ਜਿਹੜਾ ਪਾਵਰਫੁੱਲ ਹੈ, ਜਿਹਦੇ ਕੋਲ ਜ਼ਿਆਦਾ ਪਾਵਰ ਹੈ, ਉਹਦੇ ਕੋਲ ਕੋਈ ਨਾ ਕੋਈ ਅਰਜ਼ੀ, ਬੇਨਤੀ ਕਰਦੇ ਰਹਿੰਦੇ ਹਾਂ। ਜਦੋਂ ਆਪਾਂ ਸਕੂਲ 'ਚ ਪੜ੍ਹਦੇ ਸੀਗੇ, ਕਿਸ ਦਿਨ ਛੁੱਟੀ ਲੈਣੀ ਹੁੰਦੀ, ਆਪਾਂ ਐਪਲੀਕੇਸ਼ਨ ਲਿਖ ਕੇ ਦੇ, ਮੈਨੂੰ ਹੁਣ ਤਾਂ ਨਹੀਂ ਪਤਾ ਕਿ ਸਾਡੇ ਟਾਈਮ 'ਚ ਐਪਲੀਕੇਸ਼ਨ ਭੇਜਦੇ ਸੀ ਕਿ ਮਾਂ ਬਾਪ ਵੀ ਸਾਡਾ ਮੁੰਡਾ ਬਿਮਾਰ ਹੈ, ਜਾਂ ਇਹਨੂੰ ਕੰਮ ਹੈ, ਜਾਂ ਵਿਆਹ ਜਾਣਾ, ਕਿਤੇ ਬਾਹਰ ਜਾਣਾ, ਇਹਨੂੰ 2 ਦਿਨ ਦੀ 4 ਦਿਨ ਦੀ ਛੁੱਟੀ ਦੇ ਦਿਓ। ਉਹ ਹੈਡਮਾਸਟਰ ਫਿਰ ਅਰਜ਼ੀ ਜਿਹੜੀ ਸੀਗੀ, ਉਹ ਰਿਕੁਐਸਟ ਜਿਹੜੀ ਕੀਤੀ ਹੁੰਦੀ ਸੀ, ਉਹਨੂੰ ਹੀ ਆਪਾਂ ਪ੍ਰੇਅਰ ਕਹਿ ਸਕਦੇ ਹਾਂ, ਉਹ ਜਿਵੇਂ ਬੇਨਤੀ ਕਹਿ ਸਕਦੇ ਹਾਂ। ਅਤੇ ਹੋਰ ਦੇਖ ਲਓ ਵੀ ਜਦੋਂ ਸਾਨੂੰ ਅੱਜ ਦੇ ਹਰੇਕ ਬੰਦੇ ਨੂੰ ਕਦੇ ਨਾ ਕਦੇ ਤਾਂ ਜ਼ਰੂਰ ਹੀ ਉਹਨੂੰ ਬੁਖਾਰ ਚੜਿਆ ਹੋਊਗਾ, ਕਦੇ ਨਾ ਕਦੇ ਅੱਖਾਂ 'ਚੋਂ, ਨੱਕ 'ਚੋਂ ਉਹਦੇ ਖਾਰਸ਼ ਹੁੰਦੀ ਹੈ, ਨੱਕ ਚੱਲਦਾ, ਫਿਰ ਕਦੇ ਕਦੇ ਉਹਦੇ ਖੱਟੇ ਡਕਾਰ ਆਉਂਦੇ ਨੇ, ਕਦੇ ਟੈਂਪਰੇਚਰ ਜ਼ਿਆਦਾ ਹੋ ਜਾਂਦਾ, ਕਦੇ ਕਹਿੰਦੇ ਨੇ ਮੈਨੂੰ ਚੱਕਰ ਆ ਰਹੇ ਨੇ। ਸੋ ਜਦੋਂ ਅਜਿਹੀਆਂ ਚੀਜ਼ਾਂ ਹੁੰਦੀਆਂ, ਅਸੀਂ ਇਹਨੂੰ ਇਲਾਜ ਆਪ ਨਹੀਂ ਕਰ ਸਕਦੇ, ਅਤੇ ਫਿਰ ਅਸੀਂ ਭੱਜ ਕੇ ਫਟਾਫਟ ਡਾਕਟਰ ਕੋਲ ਜਾਂਦੇ ਹਾਂ ਕਿ ਡਾਕਟਰ ਸਾਹਿਬ ਮੈਨੂੰ ਕੋਈ ਵਧੀਆ ਜਿਹੀ ਦਵਾਈ ਦਿਓ ਤਾਂ ਕਿ ਮੇਰੀ ਜਿਹੜੀ ਬਿਮਾਰੀ ਹੈ ਉਹ ਦੂਰ ਹੋ ਜਾਵੇ, ਮੈਂ ਠੀਕ ਹੋ ਜਾਵਾਂ। ਇਸੇ ਨੂੰ ਹੀ ਪ੍ਰੇਅਰ ਕਹਿੰਦੇ ਹਾਂ। ਦ ਪ੍ਰੇਅਰ ਇਜ਼ ਅਪੀਲ ਟੂ ਗੋਡ ਟੂ ਗ੍ਰਾਂਟ ਅਵਰ ਰਿਕੁਐਸਟ। ਜਿਹੜੀ ਰੂਹਾਨੀ ਹੈ ਪ੍ਰੇਅਰ, ਉਹਦੇ ਵਿੱਚ ਅਸੀਂ ਪਰਮਾਤਮਾ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਜਿਹੜੀ ਤੈਨੂੰ ਮੈਂ ਰਿਕੁਐਸਟ ਕਰ ਰਿਹਾ, ਜਿਹੜੀ ਮੈਂ ਤੈਨੂੰ ਡਿਮਾਂਡ ਕਰ ਰਿਹਾ, ਉਹ ਤੂੰ ਪੂਰੀ ਕਰ ਦੇ। ਐਕਚੁਅਲ ਜਿਹੜੀ ਪ੍ਰੇਅਰ ਹੈ ਨਾ, ਪ੍ਰੇਅਰ ਇਜ਼ ਅ ਰਿਕੁਐਸਟ ਫਾਰ ਹੈਲਪ ਐਂਡ ਫੋਰਗਿਵਨੈਸ। ਇੱਕ ਤਾਂ ਆਪਾਂ ਹੈਲਪ ਮੰਗਦੇ ਹਾਂ, ਦੂਜੀ ਜੇ ਕੋਈ ਗਲਤੀਆਂ ਹੋ ਜਾਂਦੀਆਂ ਉਹਦੇ ਲਈ ਸੱਚੇ ਪਾਤਸ਼ਾਹ ਤੋਂ ਮਾਫ਼ੀ ਮੰਗਦੇ ਹਾਂ ਕਿ ਮੇਰੇ ਹੱਥ ਪਾਸ ਕੁਛ ਨਹੀਂ ਹੋ ਗਿਆ, ਤੂੰ ਮੈਨੂੰ ਮਾਫ਼ ਕਰ ਦੇ। ਇਹ ਜਿਹੜੀ ਰਿਕੁਐਸਟ ਭੇਜਣੀ ਹੈ ਮਾਫ਼ੀ ਦੀ ਜਾਂ ਕਿਸੇ ਡਿਮਾਂਡ ਦੀ, ਇਹਨੂੰ ਆਪਾਂ ਪ੍ਰੇਅਰ ਕਹਿੰਦੇ ਹਾਂ। ਇਟ ਇਜ਼ ਏ ਵੇ ਆਫ ਥੈਂਕਸ, ਸ਼ੁਕਰ ਕਰਨ ਦਾ ਢੰਗ ਹੈ, ਉਹ ਵੀ ਇੱਕ ਪ੍ਰੇਅਰ ਹੈ। ਭਾਵ ਜਦੋਂ ਅਸੀਂ ਆਪਣੀਆਂ ਇੱਛਾਵਾਂ ਨੂੰ ਖੁਦ ਆਪ ਪੂਰਾ ਨਹੀਂ ਕਰ ਸਕਦੇ, ਉਸ ਵਕਤ ਅਸੀਂ ਕਿਸੇ ਦੇਵੀ ਦੇਵਤੇ ਨੂੰ, ਪਰਮਾਤਮਾ ਨੂੰ, ਅੱਲਾ ਵਾਹਿਗੁਰੂ ਨੂੰ, ਅੱਲਾ ਤਾਲਾ ਨੂੰ, ਉਹਦੇ ਚਰਨਾਂ ਦੇ ਵਿੱਚ ਉਸ ਨੂੰ ਪੂਰਾ ਕਰਨ ਦੀ ਬੇਨਤੀ ਕਰਦੇ ਹਾਂ, ਆਪਣੀਆਂ ਭੁੱਲਾਂ ਦੀ ਮਾਫ਼ੀ ਮੰਗਦੇ ਹਾਂ, ਇਹੋ ਹੀ ਪ੍ਰੇਅਰ ਹੈ। ਮੇਰੇ ਖਿਆਲ ਇੰਨੀ ਗੱਲ ਬੜੀ ਕਲੀਅਰ ਹੈ। ਹੁਣ ਦੂਜੀ ਗੱਲ ਹੈ ਕਿ ਪ੍ਰੇਅਰ ਅਤੇ ਮੈਡੀਟੇਸ਼ਨ, ਭਜਨ ਸਿਮਰਨ ਅਤੇ ਅਰਦਾਸ ਦੇ ਵਿੱਚ ਕੀ ਫਰਕ ਹੈ। ਦੇਖ ਲਓ ਬੜਾ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਨਹੀਂ ਤਾਂ ਕੰਪਲੀਟ ਕਰਾਂਗੇ ਤਾਂ ਫਿਰ ਤੁਹਾਨੂੰ ਗੱਲ ਨਹੀਂ ਕਲੀਅਰ ਹੋਣੀ। ਜਦੋਂ ਅਸੀਂ ਆਪਣੀ ਡਿਮਾਂਡ ਜਾਂ ਗਲਤੀਆਂ ਖੁਆਇਸ਼ਾਂ ਜਾਂ ਭੁੱਲ ਚੁੱਕ ਲਈ ਗੋਡ ਕੋਲ ਫਰਿਆਦ ਕਰੀਏ ਤਾਂ ਉਹ ਪ੍ਰੇਅਰ ਹੈ, ਅਤੇ ਜਿਹੜੀਆਂ ਗਲਤੀਆਂ ਦੇ ਲਈ ਜਾਂ ਡਿਮਾਂਡ ਦੇ ਲਈ ਅਸੀਂ ਫਰਿਆਦ ਕਰਦੇ ਹਾਂ ਉਹਨੂੰ ਪ੍ਰੇਅਰ ਕਹਿੰਦੇ ਹਾਂ। ਪਰ ਉਹਨਾਂ ਫਰਿਆਦ ਨੂੰ ਉਹ ਭੁੱਲ ਚੁੱਕ ਦੇ ਲਈ ਫਿਰ ਅਸੀਂ ਰਿਜ਼ਲਟ ਵੀ ਚਾਹੁੰਦੇ ਹਾਂ ਵੀ ਸਾਨੂੰ ਉਸਨੇ ਮਾਫ਼ ਕਰਤਾ ਕਿ ਨਹੀਂ, ਸਾਡੀ ਡਿਮਾਂਡ ਪੂਰੀ ਹੋਊਗੀ ਕਿ ਨਹੀਂ। ਉਹਦੇ ਲਈ ਕੀ ਕਹਿੰਦੀ ਹੈ, ਉਹੀ ਚਲੋ ਜਦੋਂ ਅਸੀਂ ਰਿਜ਼ਲਟ ਚਾਹੁੰਦੇ ਹਾਂ ਤਾਂ ਉਹਨੂੰ ਅਸੀਂ ਮੈਡੀਟੇਸ਼ਨ ਕਹਿੰਦੇ ਹਾਂ, ਸਿਮਰਨ ਕਹਿੰਦੇ ਹਾਂ। ਦੇਖ ਲਓ ਸਿੰਪਲ ਤਰੀਕੇ ਨਾਲ, ਇਨ ਅਦਰ ਵਰਡਸ, ਪ੍ਰੇਅਰ ਇਜ਼ ਯੂਅਰ ਸਪੀਕਿੰਗ ਟੂ ਗੋਡ। ਅਸੀਂ ਰੱਬ ਦੇ ਕੋਲੇ, ਪਰਮਾਤਮਾ ਦੇ ਕੋਲੇ ਅੱਖਾਂ ਮੀਚ ਕੇ ਜਾਂ ਕੁਛ ਨਾ ਕੁਛ ਕਹਿੰਦੇ ਹਾਂ, ਮੈਂ ਸੱਚੇ ਪਾਤਸ਼ਾਹ ਮੈਨੂੰ ਮੁੰਡੇ ਦਾ, ਮੇਰਾ ਮੁੰਡਾ ਨਹੀਂ ਮੁੰਡਾ ਕਰਦੇ, ਮੁੰਡੇ ਦਾ ਵਿਆਹ ਕਰਦੇ, ਮੁੰਡਾ ਬੈਡ ਕੰਪਨੀ 'ਚ ਹੋ ਗਿਆ ਉਹਨੂੰ ਪੂਰਾ ਕਰਦੇ, ਮੇਰੇ ਬਿਜ਼ਨਸ ਘਾਟਾ ਪਈ ਜਾਂਦਾ ਇਹਨੂੰ ਪੂਰਾ ਕਰਦੇ। ਇਹ ਅਸੀਂ ਰੱਬ ਨਾਲ ਗੱਲਬਾਤ ਕਰਦੇ ਹਾਂ, ਅਤੇ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਜਦੋਂ ਅਸੀਂ ਚਾਹੁੰਦੇ ਹਾਂ ਵੀ ਸਾਡੀ ਗੱਲਬਾਤ ਪੂਰੀ ਹੋ ਜੇ, ਉਹਦੇ ਲਈ ਫਿਰ ਅਸੀਂ ਉਹਨੂੰ ਪ੍ਰੈਕਟੀਕਲ ਸ਼ੇਪ ਦਿੰਦੇ ਹਾਂ, ਅਤੇ ਉਹਦੇ ਲਈ ਜਿਹੜੀ ਸਾਡੀ ਸਪਿਰਿਟ ਹੈ ਅੰਦਰ, ਆਤਮਾ ਹੈ, ਉਹ ਆਤਮਾ ਫਿਰ ਸਾਨੂੰ ਦੱਸਦੀ ਹੈ। ਉਹ ਆਤਮਾ ਐਂਡ ਮੈਡੀਟੇਸ਼ਨ ਦਾ ਸਪਿਰਿਟ ਸਪੀਕਸ ਟੂ ਅਸ। ਪਹਿਲਾਂ ਜਿਹੜੀ ਪ੍ਰੇਅਰ ਦੇ ਵਿੱਚ ਅਸੀਂ ਪਰਮਾਤਮਾ ਨਾਲ ਗੱਲ ਕਰਦੇ ਹਾਂ, ਅਤੇ ਮੈਡੀਟੇਸ਼ਨ ਦੇ ਵਿੱਚ ਜਿਹੜੀ ਜਾਂ ਪਰਮਾਤਮਾ ਕਹਿ ਲਓ ਜਾਂ ਸਾਡੇ ਅੰਦਰ ਹੈ, ਉਹ ਸਾਡੇ ਨਾਲ ਗੱਲ ਕਰਦਾ। ਬਸ ਆਹੀ ਡਿਫਰੈਂਸ ਹੈ, ਹੋਰ ਕੁਛ ਨਹੀਂ ਹੈ। ਹੁਣ ਤੁਸੀਂ ਜੇ ਆਪਾਂ ਅਗਲੀ ਗੱਲ ਕਰਨੀ ਚਾਹੀਏ ਕਿ ਦੇਖ ਲਓ, ਜੇ ਆਪਾਂ ਕੋਈ ਮਕਾਨ ਬਣਾਉਣਾ ਹੋਵੇ ਤਾਂ ਪਹਿਲਾਂ ਕੀ ਕਰਦੇ ਹਾਂ ਕਿ ਆਪਾਂ ਮਿਊਂਸੀਪਲ ਕਮੇਟੀ ਨੂੰ ਜਾਂ ਇੱਥੇ ਕੈਨੇਡਾ ਵਿੱਚ ਸਿਟੀ ਨੂੰ ਕਹਿੰਦੇ ਹਾਂ, ਸਿਟੀ ਹਾਲ ਨੂੰ, ਉਹਨੂੰ ਅਸੀਂ ਆਪਣਾ ਨਕਸ਼ਾ ਬਣਾ ਕੇ, ਡਰਾਇੰਗ ਬਣਾ ਕੇ ਸਬਮਿਟ ਕਰਦੇ ਹਾਂ ਵੀ ਉਹ ਦੇਖ ਕੇ, ਐਕਸਪਰਟ ਦੇਖ ਕੇ ਵੀ ਸਾਡੀ ਇਹ ਤੂੰ ਨਕਸ਼ਾ ਪੂਰਾ ਕਰ ਦੇ, ਇਹਨੂੰ ਪ੍ਰੇਅਰ ਹੈ। ਅਤੇ ਫਿਰ ਜਿਹੜਾ ਨਕਸ਼ਾ ਪੂਰਾ ਹੋ ਜਾਂਦਾ ਉਹ ਹੁਣ ਜਿਹੜਾ ਮਕਾਨ ਬਣਾਉਣਾ ਉਹਦੇ ਲਈ ਅਸੀਂ ਇੱਟਾਂ ਖਰੀਦਦੇ ਹਾਂ, ਸੀਮੈਂਟ ਖਰੀਦਦੇ ਹਾਂ, ਸਰੀਆ ਖਰੀਦਦੇ ਹਾਂ, ਕਾਰੀਗਰ ਖਰੀਦਦੇ ਹਾਂ, ਅਤੇ ਉਸ ਨੂੰ ਫਿਰ ਅਸੀਂ ਅਮਲੀ ਜਾਮਾ ਦਿੰਦੇ ਹਾਂ, ਅਤੇ ਉਹ ਸਾਡੀ ਮੈਡੀਟੇਸ਼ਨ ਹੈ। ਜਿਵੇਂ ਗੁਰਦੁਆਰੇ ਦੇ ਅੰਦਰ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਆਪਣੀਆਂ ਭੁੱਲਾਂ ਬਖਸ਼ਾਉਣ ਦੇ ਲਈ ਅਸੀਂ ਪਹਿਲਾਂ ਖੜ੍ਹੇ ਹੋ ਕੇ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਜਿਵੇਂ ਆ ਨਛੱਤਰ ਗਿੱਲ ਨੇ ਕਿਹਾ ਸੀ, ਅਰਦਾਸ ਕਰਦੇ ਹਾਂ ਅਤੇ ਅੱਖਾਂ ਮੀਚ ਕੇ ਸਿੱਧ ਅਰਦਾਸ ਕਰਦੇ ਹਾਂ ਕਿ ਮੇਰਾ ਆਹ ਕੰਮ ਪੂਰਾ ਕਰਦੇ। ਜਿਵੇਂ ਉਹਨਾਂ ਨੇ ਕਿੰਨਾ ਕਿਹਾ ਵੀ ਨਾਮ ਜਪਣ ਦੀ ਹੋਵੇ ਸਮਰਥਾ, ਅਤੇ ਸਿੱਖ ਧਰਮ ਦੀ ਇੰਜ ਹੋਵੇ, ਸਾਡੇ ਗੁਰਦੁਆਰੇ ਸਾਹਿਬਾਨ ਜਿੱਥੇ ਜਿੱਥੇ ਵਿਛੜੇ ਨੇ ਉਹਨਾਂ ਨਾਲ ਮਿਲਾ, ਇਹ ਹੈਗੀ ਪ੍ਰੇਅਰ। ਅਤੇ ਜਦੋਂ ਫਿਰ ਸਿੱਧੇ ਹੋ ਕੇ, ਕੰਸਨਟ੍ਰੇਟ ਹੋ ਕੇ ਵਾਹਿਗੁਰੂ 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 ਦਾ ਜਾਪ ਕਰਦੇ ਹਾਂ, ਉਹ ਮੈਡੀਟੇਸ਼ਨ ਹੈ। ਗੱਲ ਕਲੀਅਰ ਹੋ ਗਈ ਨਾ? ਮੈਡੀਟੇਸ਼ਨ ਹੈਗਾ ਪਰਮਾਤਮਾ ਦੇ ਮੰਤਰ ਨੂੰ, ਗੁਰੂ ਮੰਤਰ ਨੂੰ ਜਪਣਾ, ਅਤੇ ਪ੍ਰੇਅਰ ਹੈਗੀ ਉਸ ਗੁਰੂ ਦੇ ਅੱਗੇ, ਉਸ ਪਰਮਾਤਮਾ ਦੇ ਅੱਗੇ ਰਿਕੁਐਸਟ ਪਾਉਣਾ ਕਿ ਮੇਰੀ ਆਹ ਡਿਮਾਂਡ ਹੈ ਜਾਂ ਮੇਥੋਂ ਆਹ ਗਲਤੀ ਹੋ ਗਈ, ਇਹਨੂੰ ਬਖਸ਼ ਦਿਓ। ਬਸ ਇੰਨਾ ਹੀ ਫਰਕ ਹੈ। ਜਿਹੜੀ ਹੁਣ ਪ੍ਰੇਅਰ ਹੈ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਪ੍ਰੇਅਰ ਹੁੰਦੀ ਹੈ ਜੀ ਤਿੰਨ ਪ੍ਰਕਾਰ ਦੀ। ਪਹਿਲੀ ਹੁੰਦੀ ਹੈ ਵੋਕਲ, ਬੋਲ ਬੋਲ ਕੇ, ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਖੜ੍ਹੇ ਹੋ ਕੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਕੰਮ ਖਤਮ ਹੋਣ ਤੋਂ ਪਹਿਲਾਂ ਅਰਦਾਸ ਕਰਦੇ ਹਾਂ, ਜਾਂ ਮੰਦਰ ਦੇ ਵਿੱਚ ਉਹ ਜਿਹੜੇ ਨੇ, ਦਾ ਮੋਸਟ ਪਾਪੂਲਰ ਵਰਸ਼ਿਪ ਇਨ ਹਿੰਦੂਇਜ਼ਮ ਇਜ਼ ਮੰਤਰ, ਦਾ ਚੈਂਟਿੰਗ ਔਫ ਮੰਤਰ, ਜੋ ਮੰਤਰ ਪੜ੍ਹਦੇ ਹਾਂ ਅਸੀਂ ਵੇਦਾਂ ਦੇ, ਉਹ ਵੀ ਪ੍ਰੇਅਰ ਹੈ। ਅਤੇ ਸਿੱਖ ਧਰਮ ਵਿੱਚ ਦੱਸਿਆ ਹੀ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ ਵਿੱਚ ਖੜ੍ਹੇ ਹੋ ਕੇ ਆਪਣੀਆਂ ਗਲਤੀਆਂ ਦੀ ਅਤੇ ਆਪਣੀ ਸ਼ੁਭ ਫਿਊਚਰ ਦੇ ਲਈ ਅਰਦਾਸ ਕਰਦੇ ਹਾਂ, ਉਹ ਹੈਗੀ ਪ੍ਰੇਅਰ, ਜਿਹਨੂੰ ਆਪਾਂ ਵੋਕਲ ਕਹਿੰਦੇ ਹਾਂ, ਬੋਲ ਕੇ ਕੀਤੀ ਜਾਂਦੀ ਹੈ। ਦੂਜੀ ਹੁੰਦੀ ਹੈ ਮੈਂਟਲ ਪ੍ਰੇਅਰ। ਮੈਂਟਲ ਜਿਹੜਾ ਸਾਡਾ ਮਾਈਂਡ ਹੈ ਨਾ, ਬੋਲਦੇ ਨਹੀਂ ਇਹਦੇ ਵਿੱਚ, ਇਹਦੇ ਵਿੱਚ ਅਸੀਂ ਪਰਮਾਤਮਾ ਦੇ ਅਗਰ ਆਪਣੇ ਮਨ ਦੇ ਨਾਲ ਅੰਦਰ ਹੀ ਅੰਦਰ ਪਰਮਾਤਮਾ ਦੇ ਅੱਗੇ ਆਪਣੀਆਂ ਗਲਤੀਆਂ ਨੂੰ ਮੰਨਦੇ ਹਾਂ, ਕਨਫੈਸ ਕਰਦੇ ਹਾਂ ਕਿ ਮੈਥੋਂ ਬਾਹਰ ਤਾਂ ਅਸੀਂ ਮੰਨਦੇ ਹੀ ਨਹੀਂ, ਪਰ ਪਰਮਾਤਮਾ ਦੇ ਅੱਗੇ ਬੈਠ ਕੇ ਜੋ ਗਲਤੀਆਂ ਹੋ ਜਾਂਦੀਆਂ ਉਹ ਕਨਫੈਸ ਕਰਦੇ ਹਾਂ ਕਿ ਮੈਥੋਂ ਭੁੱਲ ਚੁੱਕਾ ਹੋ ਗਈਆਂ ਅਤੇ ਤੂੰ ਮੈਨੂੰ ਉਹਦੇ ਲਈ ਬਖਸ਼ ਦੇ। ਅਤੇ ਤੀਸਰੀ ਹੁੰਦੀ ਹੈ ਮਿਸਟੀਕਲ। ਮਿਸਟੀਕਲ ਤਾਂ ਮੇਰੇ ਖਿਆਲ 'ਚ ਐਵੇਂ ਦੱਸਦਾ ਨਹੀਂ ਆ ਤੁਹਾਨੂੰ, ਮਿਸਟੀਕਲ ਕਰਨਾ ਹੀ ਬੜੀ ਔਖੀ ਹੈ। ਹਾਂ, ਜਿਹੜੇ ਮਿਹਨਤ ਕਰਦੇ ਨੂੰ ਪ੍ਰਾਪਤ ਵੀ ਕਰ ਲੈਂਦੇ। ਜੇ ਹੁਣ ਮੈਂ ਕਹਾਂ IAS ਅਫਸਰ ਬਣਨਾ ਔਖਾ, ਪਰ ਇਹ ਤਾਂ ਨਹੀਂ ਕੋਈ IAS ਅਫਸਰ ਨਹੀਂ ਬਣਦਾ, ਜਿਹੜੇ ਮਿਹਨਤ ਕਰਦੇ, ਜਿਹੜੇ ਬੰਦੇ ਆਪਣਾ ਅੰਦਰੋਂ ਪਰਦਾ ਖੋਲ੍ਹ ਲੈਂਦੇ ਨੇ, ਜਿਨ੍ਹਾਂ ਦੀ ਰੂਹ ਥਰਡ ਆਈ ਦੇ ਉੱਤੇ ਆ ਜਾਂਦੀ ਹੈ, ਸ਼ਿਵ ਨੇਤਰ ਖੁੱਲ੍ਹ ਜਾਂਦੇ ਨੇ, ਦਿਵ ਚਕਸ਼ੂ ਖੁੱਲ੍ਹ ਜਾਂਦੇ ਨੇ, ਉਸ ਵੇਲੇ ਸਾਡੀ ਰੂਹ ਕਰਦੀ ਹੈ। ਉੱਥੇ ਮਨ ਕਰਦਾ ਸੀ, ਇੱਥੇ ਰੂਹ ਰੱਬ ਨਾਲ ਗੱਲ ਕਰਦੀ ਹੈ। ਅਤੇ ਜੋ ਰੱਬ ਨਾਲ ਹੀ ਗੱਲ ਕਰਦੀ ਹੈ ਫਿਰ ਤੁਹਾਡੀ ਡਿਮਾਂਡ ਤਾਂ ਰਹਿੰਦੀ ਨਹੀਂ, ਉਹ ਤਾਂ ਤੁਸੀਂ ਆਟੋਮੈਟਿਕਲੀ 100% ਜੋ ਵੀ ਤੁਸੀਂ ਚਾਹੁੰਦੇ ਹੋ ਪੂਰਾ ਹੋ ਜਾਂਦਾ, ਕਿਉਂਕਿ ਤਾਂ ਰੱਬ ਦੇ ਗੋਦੀ ਦੇ ਵਿੱਚ ਬੈਠੇ ਹੁੰਦੇ ਹਾਂ। ਸੋ ਇਹ ਤਿੰਨ ਪ੍ਰਕਾਰ ਦੀ ਪ੍ਰੇਅਰ ਹੈ, ਇੱਕ ਬੋਲ ਕੇ ਕਰਦੇ ਹਾਂ, ਇੱਕ ਮਨ ਦੇ ਨਾਲ ਕਰਦੇ ਹਾਂ ਚੁੱਪ ਕਰਕੇ, ਅਤੇ ਤੀਜੀ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਕਰਦੇ ਆਪਣੇ ਜਿਹੜੇ ਖਿਆਲ ਨੂੰ ਹੈ ਤੀਸਰੇ ਤਿਲ 'ਤੇ ਲੈ ਆਉਂਦੇ ਹਾਂ, ਉਸ ਵੇਲੇ ਜਿਹੜੀ ਪ੍ਰੇਅਰ ਕਰਦੇ ਹੋ ਉਹਨੂੰ ਅਸੀਂ ਮਿਸਟੀਕਲ ਪ੍ਰੇਅਰ ਕਰਦੇ ਹਾਂ। ਅਗਲਾ ਜਿਹੜਾ ਟੌਪਿਕ ਹੈ ਉਹ ਲਵਾਂਗੇ ਆਪਾਂ ਕਿ ਪ੍ਰੇਅਰ ਕਿੱਥੇ, ਵੇਅਰ, ਕਦੋਂ, ਵੈਨ ਅਤੇ ਕਿਸ ਦੀ ਕਰਨੀ ਹੈ। ਦੇਖੋ ਹੁਣ ਇਹਦੇ 'ਤੇ ਲੰਬਾ ਚੌੜਾ ਤਾਂ ਤੁਸੀਂ ਕਹੋ ਤਾਂ ਮੈਂ ਪੂਰਾ 40 ਮਿੰਟ ਦੇ ਉੱਤੇ ਬੋਲਦਾ ਨਾ, ਫਿਰ ਉਹ ਤੁਸੀਂ ਜ਼ਿਆਦਾ ਬੋਰ ਹੋ ਜਾਓਗੇ। ਸਿੱਧੀ ਜਿਹੀ ਗੱਲ ਇਹ ਹੈ, ਜੇ ਆਪਾਂ ਸਿੰਪਲ ਤਰੀਕੇ ਨਾਲ ਸਮਝਾਉਣਾ ਹੋਵੇ, ਸ਼ਾਰਟਕੱਟ ਸਮਝਾਉਣਾ ਹੋਵੇ ਕਿ ਪ੍ਰੇਅਰ ਕਿੱਥੇ ਕਰਨੀ ਹੈ। ਵੈਸੇ ਤਾਂ ਮੇਰੇ ਖਿਆਲ ਦੇ ਵਿੱਚ ਪ੍ਰੇਅਰ ਇਕੱਲਾ ਜਿੱਥੇ ਸ਼ਾਂਤ ਚਿੱਤ ਹੋ ਕੇ ਤੁਸੀਂ ਪ੍ਰੇਅਰ ਕਰਦੇ ਹੋ, ਚਾਹੇ ਤੁਸੀਂ ਬੈੱਡ 'ਤੇ ਬੈਠ ਕੇ ਕਰਦੇ ਹੋ, ਕਮਰੇ 'ਚ ਕਿਤੇ ਬੈਠਦੇ ਹੋ, ਜਿੱਥੇ ਸ਼ੋਰ ਸ਼ਰਾਬਾ ਨਾ ਹੋਵੇ, ਉਹ ਵਧੀਆ ਹੁੰਦਾ। ਪਰ ਮੈਂ ਤਾਂ ਗੱਲ ਮੁੱਕਦੀ ਗੱਲ ਕਰਦਾ, ਪ੍ਰੇਅਰ ਜਿੱਥੇ ਮਰਜ਼ੀ ਕਰੋ, ਜਿੱਥੇ ਵੀ ਪਰਮਾਤਮਾ ਵਾਹਿਗੁਰੂ ਅੱਲਾ ਯਾਦ ਆ ਜਾਵੇ ਨਾ, ਉਹ ਪ੍ਰੇਅਰ ਬੈਸਟ ਹੈ। ਐਵੇਂ ਮੈਂ ਤੁਹਾਨੂੰ ਨਿਯਮ ਜੇ ਬਣਾ ਦਿਆਂ ਵੀ ਤੁਸੀਂ ਕਮਰੇ 'ਚ ਬਹਿ ਕੇ ਕਰੋ ਜੀ, ਸਕੂਲ ਦੇ ਕਾਰਨਰ 'ਤੇ ਬਹਿ ਕੇ ਕਰੋ ਜੀ, ਛੱਤ 'ਤੇ ਬਹਿ ਕੇ ਕਰੋ ਜੀ, ਜੰਗਲ 'ਚ ਕਰੋ ਜੀ, ਟ੍ਰੀ ਦੇ ਥੱਲੇ ਕਰੋ। ਮੈਂ ਤਾਂ ਗੱਲ ਸਿੰਪਲ ਜਿਹੇ ਤਰੀਕੇ ਆ, ਜੋ ਮੈਂ ਸਿੱਖਿਆ ਹੋਇਆ ਹੈ, ਪ੍ਰੇਅਰ ਜਿੱਥੇ ਮਰਜ਼ੀ ਕਰੋ, ਪਰਮਾਤਮਾ ਦਾ ਨਾਂ ਯਾਦ ਹੋਣਾ ਚਾਹੀਦਾ, ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਉਹ ਪ੍ਰੇਅਰ ਵਧੀਆ। ਆਲ ਇਜ਼ ਹੋਲੀ ਬੇਅਰ ਡਿਵੋਸ਼ਨ ਨੀ, ਜਿੱਥੇ ਸਾਡੇ ਗੋਡੇ ਝੁੱਕ ਜਾਣ ਉਹੀ ਪ੍ਰੇਅਰ ਵਧੀਆ। ਜਿੱਥੇ ਆਕੜੀ ਆਕੜਾ ਗਰਦਨ ਧੋਣ ਵਾਲੀ, ਉਹ ਪ੍ਰੇਅਰ ਦਾ ਕੋਈ ਫਾਇਦਾ ਨਹੀਂ, ਚਾਹੇ ਜਿੱਥੇ ਮਰਜ਼ੀ ਕਰੋ। ਪਰ ਜਿੱਥੇ ਅਸੀਂ ਆਪਣੇ ਆਪ ਨੂੰ ਨੀਵਾਂ ਹੋ ਕੇ ਉਹਦੀ ਹਜ਼ੂਰੀ ਦੇ ਵਿੱਚ ਗੱਲਬਾਤ ਕਰਦੇ ਹਾਂ, ਰਿਕੁਐਸਟ ਕਰਦੇ ਹਾਂ, ਉਹੀ ਜਗ੍ਹਾ ਵਧੀਆ। ਹੁਣ ਕਦੋਂ ਕਰਨੀ ਹੈ? ਜਦੋਂ ਮਰਜ਼ੀ ਟਾਈਮ ਮਿਲੇ ਪ੍ਰੇਅਰ ਕਰੋ। ਪਰਮਾਤਮਾ ਦੇ ਦਰਵਾਜ਼ੇ ਤਾਂ ਹਮੇਸ਼ਾ ਹੀ ਖੁੱਲ੍ਹੇ ਹੁੰਦੇ ਨੇ, ਪਰ ਵਧੀਆ ਜਿਹੜੀ ਪ੍ਰੇਅਰ ਹੈ ਉਹ ਅਰਲੀ ਇਨ ਦਾ ਮੋਰਨਿੰਗ, ਅੰਮ੍ਰਿਤ ਵੇਲੇ ਜਦੋਂ ਤੁਸੀਂ ਕਰਦੇ ਹੋ, ਜਾਂ ਜਦੋਂ ਸੌਣ ਤੋਂ ਪਹਿਲਾਂ 1-2 ਮਿੰਟ ਚੌਂਕੜੀ ਮਾਰ ਕੇ ਬੈਠਦੇ ਹੋ, ਢੂੰ ਲਾ ਕੇ ਬੈਠਦੇ ਹੋ, ਉਸ ਵੇਲੇ ਜਦੋਂ ਤੁਸੀਂ ਪ੍ਰੇਅਰ ਕਰਦੇ ਹੋ ਕਿ ਮੈਂ ਅੱਜ ਸਾਰੇ ਦਿਨ ਦੇ ਵਿੱਚ ਆਹ ਚੰਗੇ ਕੰਮ ਕੀਤੇ ਅਤੇ ਆਹ ਬੁਰੇ ਕੰਮ ਕੀਤੇ, ਜਿਹੜੇ ਕੰਮ ਚੰਗੇ ਹੋ ਗਏ ਉਹਦੇ ਲਈ ਆਪਦੀ ਟੌਰ ਨਾ ਬਣਾਓ, ਉਹਦੇ ਲਈ ਪਰਮਾਤਮਾ ਦਾ ਸ਼ੁਕਰ ਕਰੋ, ਅਤੇ ਜਿਹੜੇ ਬੁਰੇ ਹੋ ਗਏ ਉਹਦੇ ਲਈ ਪਛਤਾਪ ਕਰੋ। ਇਹ ਵਧੀਆ ਪ੍ਰੇਅਰ ਹੈ, ਕਿਉਂਕਿ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜਦੋਂ ਜਿਹੜੇ ਸੁੱਤੇ ਘਰਾੜੇ ਹੀ ਮਰੀ ਜਾਂਦੇ, ਘਰਾੜੇ ਹੀ ਮਰੀ ਜਾਂਦੇ, ਉਦੋਂ ਬਾਅਦ ਉੱਠ ਕੇ ਸਿਗਰਟ ਪੀ ਲਈ, ਉਦੋਂ ਬਾਅਦ ਉੱਠ ਕੇ ਪੈਗ ਲਾ ਲਿਆ, ਉਦੋਂ ਬਾਅਦ ਉੱਠਣ ਸਾਰ ਹੀ ਟੀ ਵੀ ਦੇਖ ਲਿਆ, ਫੇਸਬੁੱਕ ਦੇਖ ਲਈ, ਕਿਹਦੇ ਮੈਸੇਜ ਆਏ ਕਿਹਦੇ ਨਹੀਂ, ਉਹਦੇ ਨਾਲੋਂ ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲੇ ਪ੍ਰਿਓਰਟੀ ਜਿਹੜੀ ਹੋਣੀ ਚਾਹੀਦੀ ਹੈ ਉਹ 2 ਮਿੰਟ 1 ਮਿੰਟ ਉਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੋ ਕਿ ਅੱਜ ਜਿਹੜਾ ਦਿਨ ਚੜ੍ਹਿਆ ਵਧੀਆ ਹੋਵੇ, ਜੋ ਕੱਲ੍ਹ ਮੇਥੋਂ ਗਲਤੀਆਂ ਹੈਗੀਆਂ ਉਹਦੇ ਲਈ ਮਾਫ਼ੀ ਦੇਈਏ। ਸੋ ਇਸ ਕਰਕੇ ਸਮਾਂ ਸਾਰਾ ਹੀ ਵਧੀਆ, ਪਰ ਅੰਮ੍ਰਿਤ ਵੇਲੇ ਅਤੇ ਸੌਣ ਤੋਂ ਪਹਿਲਾਂ ਜਿਹੜੀ ਪ੍ਰੇਅਰ ਕੀਤੀ ਜਾਂਦੀ ਹੈ ਉਹਦੇ ਕੁਛ ਜ਼ਿਆਦਾ ਬੈਨੀਫਿਟ ਨੇ। ਫਿਰ ਕਿਸ ਚੀਜ਼ ਦੀ ਅਰਦਾਸ ਕਰਨੀ ਹੈ? ਦੇਖੋ, ਅਰਦਾਸ ਉਸ ਚੀਜ਼ ਦੀ ਕਰੋ, ਪਰਮਾਤਮਾ ਕੋਲੋਂ ਉਹ ਚੀਜ਼ ਮੰਗੋ ਜਿਸ ਦਾ ਸਾਡਾ ਇਸ ਦੁਨੀਆ ਦੇ ਅੰਦਰ ਅਤੇ ਮਰਨ ਤੋਂ ਬਾਅਦ ਵੀ ਫਾਇਦਾ ਹੋਵੇ। ਜਦੋਂ ਅਸੀਂ ਮਨ ਦੇ ਮਗਰ ਲੱਗ ਕੇ ਕੋਈ ਪ੍ਰੇਅਰ ਕਰਦੇ ਹਾਂ ਨਾ, ਉਹਦੇ ਨਾਲ ਕਈ ਵਾਰ ਸਾਨੂੰ ਨੁਕਸਾਨ ਹੁੰਦਾ, ਕਈ ਵਾਰੀ ਪੂਰੀ ਵੀ ਨਹੀਂ ਹੁੰਦੀ, ਕਿਉਂਕਿ ਉਹਦੇ ਵਿੱਚ ਅਸੀਂ ਸੈਲਫਿਸ਼ ਹੁੰਦੇ ਹਾਂ, ਆਪਦੇ ਬਾਰੇ ਮੰਗਦੇ ਹਾਂ। ਜੇ ਹੁਣ ਅਸੀਂ ਇਹ ਗੱਲ ਕਰੀਏ, ਹਾਈਵੇ 'ਤੇ ਜਾ ਰਹੇ ਹਾਂ ਅਤੇ ਆਪਾਂ ਅਮੈਰੀਕਾ ਦੇ ਬਾਰਡਰ ਕ੍ਰੋਸ ਕਰਨਾ ਲੇਟ ਹੋ ਰਹੇ ਹਾਂ ਕਿਉਂਕਿ ਅੱਗੇ ਕਿਸੇ ਨੂੰ ਮਿਲਣਾ ਸੀਗਾ, ਅਤੇ ਸਪੀਡ ਦੱਬ ਦਈਏ ਅਸੀਂ ਪੂਰੀ, ਹੈ ਇੱਥੇ ਸਪੀਡ ਹਾਈਵੇ ਦੀ 100 ਦੀ, ਤੁਸੀਂ 110 ਚਲਾ ਲਓ, 15 ਚਲਾ ਲਓ, 20 ਚਲਾ ਲਓ, ਜੇ ਚਲਾਉਣੀ 150-60 'ਤੇ ਫਿਰ ਅਰਦਾਸ ਕਰੋ ਮੈਨੂੰ ਛੇਤੀ ਪਹੁੰਚਾ ਦੇ ਸੱਚੇ ਪਾਤਸ਼ਾਹ। ਇਹ ਤਾਂ ਤੁਸੀਂ ਸੈਲਫਿਸ਼ ਤਰੀਕੇ ਨਾਲ ਕੀਤੀ ਹੈ, ਤੁਸੀਂ ਕਿੰਨੇ ਬੰਦਿਆਂ ਨੂੰ ਹੋਰ ਵੀ ਮਾਰੋਗੇ। ਉਹੋ ਜਿਹੜੀ ਅਰਦਾਸ ਹੈ ਤਾਂ ਹੀ ਕਹਿੰਦੇ ਨੇ ਪੂਰੀ ਨਹੀਂ ਹੁੰਦੀ, ਸਗੋਂ ਪ੍ਰੇਅਰ ਹਮੇਸ਼ਾ ਮਨ ਦੇ ਮਗਰ ਲੱਗਣ ਦੀ ਥਾਂ 'ਤੇ ਆਤਮਾ ਜਿਹੜੀ ਤੁਹਾਡੀ ਅੰਤਰ ਆਤਮਾ ਉਹਦੀ ਗੱਲ ਸੁਣ ਕੇ ਜਦੋਂ ਅਸੀਂ ਕੋਈ ਅਰਦਾਸ ਕਰਦੇ ਹਾਂ ਨਾ, ਉਹ ਵਧੀਆ ਅਰਦਾਸ ਹੁੰਦੀ ਹੈ। ਉਹ ਅਰਦਾਸ ਜਿਹੜੀ ਹੈ ਉਹ ਪਰਮਾਤਮਾ ਦੇ ਕੋਲ ਪਹੁੰਚੀ ਵੀ ਜਾਂਦੀ ਹੈ, ਕਿਉਂਕਿ ਜਿਹਨੂੰ ਮੈਂ ਇੱਕ ਸਿੰਪਲ ਤਰੀਕੇ ਨਾਲ ਕਹਾਂ ਨਾ ਕਿ ਤੇਰੀ ਚਾਹੀ ਮੈਂ ਪ੍ਰਭੂ, ਕਿਉਂਕਿ ਗੋਡ ਨੋਜ਼ ਬੈਟਰ ਬਿਕੋਜ਼ ਗੋਡ ਇਜ਼ ਪਰਫੈਕਟ। ਸਾਨੂੰ ਸਿਰਫ ਆਪਣੇ ਪਾਸ ਦਾ ਅਤੇ ਪ੍ਰੈਜੈਂਟ ਦਾ ਪਤਾ ਹੈ, ਜਦੋਂ ਕਿ ਕੁੱਲ ਮਾਲਕ ਪਰਮਾਤਮਾ ਨੂੰ ਸਾਡੇ ਪਾਸ ਦੇ ਬਾਰੇ ਵੀ ਪਤਾ ਵੀ ਕੀ ਕਿਹੜੇ ਗੁਲ ਖਿਲਾਏ ਨੇ, ਪ੍ਰੈਜੈਂਟ ਦੇ ਬਾਰੇ ਵੀ ਪਤਾ ਅਤੇ ਫਿਊਚਰ ਬਾਰੇ ਵੀ ਪਤਾ, ਦੈਟ ਇਜ਼ ਵਾਈ ਹੀ ਇਜ਼ ਕਾਲਡ ਪਰਫੈਕਟ। ਸੋ ਜਦੋਂ ਉਹਨੂੰ ਸਾਡੇ ਆਉਣ ਵਾਲੇ ਸਮੇਂ ਬਾਰੇ ਪਤਾ ਅਤੇ ਫਿਰ ਪਰਮਾਤਮਾ 'ਤੇ ਛੱਡ ਦਿਓ, ਤੇਰੀ ਚਾਹੀ ਮੈਂ ਪ੍ਰਭੂ, ਜੋ ਪਰਮਾਤਮਾ ਤੂੰ ਚਾਹੁੰਦਾ ਹੈ ਮੇਰਾ ਕਲਿਆਣ, ਉਹਦੇ ਵਿੱਚ ਹੀ ਮੇਰਾ ਫਾਇਦਾ, ਮੇਰੀ ਚਾਹੀ ਮਤ ਕਰੋ। ਮੈਂ ਮੂਰਖ ਨਾਦਾਨ, ਅਸੀਂ ਇੰਨੇ ਕੁ ਇੰਟੈਲੀਜੈਂਟ ਨਹੀਂ ਹਾਂ, ਅਸੀਂ ਮੂਰਖ ਹਾਂ, ਨਦਾਨ ਹਾਂ। ਜਦੋਂ ਅਸੀਂ ਡਿਮਾਂਡਸ ਕਰਦੇ ਹਾਂ, ਫਿਰ ਜੋ ਡਿਮਾਂਡਸ ਸਾਡੀਆਂ ਮਜਬੂਰ ਹੋ ਕੇ ਪਰਮਾਤਮਾ ਪੂਰੀਆਂ ਕਰ ਦਿੰਦਾ ਹੈ, ਅਤੇ ਕਈ ਵਾਰੀ ਅਸੀਂ ਫਿਰ ਬਾਅਦ ਦੇ ਵਿੱਚ ਅਸੀਂ ਰੋਂਦੇ ਹਾਂ। ਦੇਖ ਲਓ, ਆਮ ਤੌਰ 'ਤੇ ਬਾਹਲੀ ਦੁਨੀਆ ਜੀ ਕੀ ਅਰਦਾਸ ਕਰਦੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਔਲਾਦ ਨਹੀਂ, ਮੇਰੇ ਘਰ ਵਿੱਚ ਗਰੀਬੀ ਹੈ, ਬਿਜ਼ਨਸ ਚੱਲ ਨਹੀਂ ਰਿਹਾ, ਘਾਟਾ ਪਈ ਜਾ ਰਿਹਾ, ਮੁੰਡਾ ਬੁਰੀ ਕੰਪਨੀ ਵਿੱਚ ਫਸ ਗਿਆ, ਕੁੜੀ ਦਾ ਵਿਆਹ ਨਹੀਂ ਹੁੰਦਾ, ਮੈਨੂੰ ਕੈਂਸਰ ਨੇ ਘੇਰ ਲਿਆ, ਮੇਰੇ ਸ਼ੂਗਰ ਵੱਧ ਗਈ, ਮੇਰੀਆਂ ਕਿਡਨੀਜ਼ ਫੇਲ ਹੋ ਗਈਆਂ, ਮੇਰਾ ਬਾਈਪਾਸ ਸਰਜਰੀ ਹੋਣਾ, ਇਹਨੂੰ ਨਾ ਕਰੀ, ਛੇਦੀ ਛੇਦੀ ਮੈਨੂੰ ਠੀਕ ਕਰ ਦੇ। ਅਜਿਹੀਆਂ ਜਿਹੜੀਆਂ ਪ੍ਰੇਅਰਸ ਅਸੀਂ ਕਰਦੇ ਹਾਂ ਨਾ, ਨੱਕ ਰਗੜ ਰਗੜ ਕੇ ਉਹਦੇ ਅੱਗੇ ਫਰਿਆਦ ਕਰਦੇ ਹਾਂ, ਤਾਂ ਅਕਸਰ ਕਈ ਵਾਰੀ ਦੇਖਿਆ ਕਿ ਪਰਮਾਤਮਾ ਜਦੋਂ ਸਾਡੀ ਉਹ ਪ੍ਰੇਅਰ ਨੂੰ ਕਬੂਲ ਕਰ ਲੈਂਦਾ ਤਾਂ ਅਸੀਂ ਉਸ ਤੋਂ ਕਬੂਲ ਹੋਣ ਤੋਂ ਬਾਅਦ ਉਸ ਤੋਂ ਵੱਧ ਦੁਖੀ ਹੋ ਜਾਂਦੇ ਹਾਂ। ਬਹੁਤ ਵਾਰੀ ਕਿਵੇਂ ਅਸੀਂ ਕਿਹਾ ਵੀ ਮੁੰਡੇ ਦਾ ਵਿਆਹ ਨਹੀਂ ਹੁੰਦਾ, ਮੁੰਡੇ ਦਾ ਵਿਆਹ ਹੋ ਜਾਵੇ, ਚਲੋ ਕੁੜੀ ਦਾ ਵਿਆਹ ਹੋ ਜਾਵੇ। ਜਦੋਂ ਅਸੀਂ ਰੋਜ਼ਾਨਾ ਵਰਤ ਰੱਖਦੇ ਹਾਂ, ਮੰਦਰ 'ਚ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਭਾਈ ਜੀ ਨੂੰ ਬੁਲਾਉਂਦੇ ਹਾਂ, ਕੀਰਤਨ ਕਰਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਰਖਾਉਂਦੇ ਹਾਂ, ਅਤੇ ਪਰਮਾ ਜਦੋਂ ਅਸੀਂ ਵਾਰ ਵਾਰ ਬੇਨਤੀ ਕਰਦੇ ਹਾਂ, ਕਿਉਂਕਿ ਉਹਦਾ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਪਸੀਜ ਜਾਂਦਾ ਵੀ ਹੁਣ ਮੰਨਦਾ ਹੀ ਨਹੀਂ ਇਹ, ਉਹ ਫਰਕ ਉਹ ਸਾਡੀ ਕੁੜੀ ਦਾ ਹੋ ਗਿਆ ਵਿਆਹ, ਅਤੇ ਕੀ ਗਰੰਟੀ ਆ। ਕਈ ਵਾਰੀ ਦੇਖਿਆ ਮਹੀਨੇ ਬਾਅਦ ਕੁੜੀ ਦਾ ਡਾਈਵੋਰਸ ਹੁੰਦਾ, ਕੋਈ ਬੱਚਾ ਜੰਮਦਾ, ਫਿਰ ਹਸਬੈਂਡ ਵਾਈਫ ਨਾਲ ਲੜਾਈ ਹੁੰਦੀ ਹੈ, ਫਿਰ ਅਸੀਂ ਉਦੋਂ ਵੀ ਜ਼ਿਆਦਾ ਦੁਖੀ ਹੋ ਜਾਂਦੇ ਹਾਂ। ਔਲਾਦ ਮੰਗੀ ਕਿ ਮੇਰੇ ਮੁੰਡਾ ਹੋ ਜਾਵੇ, ਮੁੰਡਾ ਹੋ ਗਿਆ, ਜਦੋਂ 9ਵੀਂ 10ਵੀਂ 'ਚ ਪੜ੍ਹਦਾ ਉਹ ਡਰੱਗਸ ਦਾ ਜਿਹੜਾ ਆਦੀ ਹੋ ਗਿਆ, ਡਰੱਗਸ ਖਾਂਦਾ, ਡਰੱਗਸ ਵੇਚਦਾ, ਫਿਰ ਅਸੀਂ ਸਾਰੀ ਦਿਨ ਰੁੜਨੇ ਹਾਂ। ਮੁੰਡੇ ਦਾ ਵਿਆਹ ਕਰ ਦਿਓ, ਮੁੰਡੇ ਦਾ ਵਿਆਹ ਹੋਇਆ ਨਹੀਂ, ਜਨਾਨੀ ਇਹੋ ਜਿਹੀ ਆਉਂਦੀ ਹੈ, ਨੂੰਹ ਆ ਜਾਂਦੀ ਹੈ, ਚੱਕ ਕੇ ਸਾਨੂੰ ਸਾਡੀ ਟਿੰਡ ਫੌੜੀ ਚੱਕ ਕੇ ਬਾਹਰ ਮਾਰਦੇ ਨੇ, ਫਿਰ ਅਸੀਂ ਰੁੜਨੇ ਹਾਂ। ਸੋ ਡਿਮਾਂਡਸ ਉਹ ਕਰੋ ਜਿਹਦਾ ਸਾਨੂੰ ਫਿਊਚਰ ਬਾਰੇ ਪਤਾ ਹੋਵੇ। ਕਈ ਵਾਰੀ ਔਲਾਦ ਮੰਗ ਲੈਂਦੇ ਹਾਂ ਕਿ ਉਹ ਪੈਦਾ ਹੋਇਆ ਮੁੰਡਾ ਵੱਡੀ ਉਮਰ ਦੇ ਵਿੱਚ, ਉਹ ਕੋਈ ਲੰਗੜਾ ਹੋ ਗਿਆ, ਕੋਈ ਲੂਲਾ ਹੋ ਗਿਆ, ਕੋਈ ਅਪਹਾਸ ਹੋ ਗਿਆ, ਫਿਰ ਦੁਖੀ ਹਾਂ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਸਾਨੂੰ ਆਪਣੇ ਫਿਊਚਰ ਬਾਰੇ ਪਤਾ ਨਹੀਂ, ਸੋ ਫਿਊਚਰ ਦੇ ਬਾਰੇ 'ਚ ਕਿਉਂਕਿ ਪਤਾ ਨਹੀਂ, ਇਸ ਕਰਕੇ ਪਰਮਾਤਮਾ ਦੇ ਅੱਗੇ ਜਦੋਂ ਵੀ ਅਰਦਾਸ ਕਰੋ, ਇਹ ਕਹੋ ਬੇਸ਼ੱਕ ਮੈਂ ਅਰਦਾਸ ਕਰਤੀ ਪਰ ਤੂੰ ਉਹੀ ਪੂਰੀ ਕਰੀ ਜਿਹਦੇ ਵਿੱਚ ਮੇਰਾ ਫਾਇਦਾ ਹੋਵੇ, ਜਿਹੜੀ ਤੈਨੂੰ ਪਤਾ ਹੋਵੇ ਕਿ ਮੇਰਾ ਫਾਇਦਾ, ਜਿਹ ਤੈਨੂੰ ਪਤਾ ਕਿ ਮੇਰਾ ਫਾਇਦਾ ਨਾ ਹੋਵੇ ਉਹ ਬਿਲਕੁਲ ਪੂਰੀ ਨਹੀਂ ਕਰੀ। ਇਹ ਅਸਲੀ ਅਰਦਾਸ ਹੋਣੀ ਚਾਹੀਦੀ ਹੈ, ਕਿਉਂਕਿ ਜਦ ਸਾਨੂੰ ਪਤਾ ਹੀ ਨਹੀਂ ਕਿ ਕਿਹੜੀ ਚੀਜ਼ ਵਿੱਚ ਸਾਡਾ ਫਾਇਦਾ ਹੈ ਅਤੇ ਕਿਹੜੀ ਚੀਜ਼ ਵਿੱਚ ਨੁਕਸਾਨ ਹੈ, ਫਿਰ ਸਾਨੂੰ ਪਰਮਾਤਮਾ 'ਤੇ ਹੀ ਛੱਡ ਦੇਣਾ ਚਾਹੀਦਾ। ਉਸ ਦੀ ਹਮੇਸ਼ਾ ਦਇਆ ਮਿਹਰ ਬਖਸ਼ਿਸ਼ ਦੀ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਰਹਿਮਤ ਕਰੀ, ਬਖਸ਼ਿਸ਼ ਕਰੀ, ਸੁੱਖ ਸ਼ਾਂਤੀ ਦੇਈਂ, ਤੇਰੇ ਨਾਮ ਨੂੰ ਹਮੇਸ਼ਾ ਜਪਦਾ ਰਹਾਂ, ਤੇਰੇ ਨਜ਼ਦੀਕ ਰਹਾਂ। ਇਹਨਾਂ ਚੀਜ਼ਾਂ ਦੀ ਅਰਦਾਸ ਕਰੋ, ਕਿਉਂਕਿ ਅਰਦਾਸ ਇਸ ਕਰਕੇ ਜੇ ਪਰਮਾਤਮਾ ਕੋਲੋਂ ਅਸੀਂ ਪਰਮਾਤਮਾ ਹੀ ਮੰਗਾਂਗੇ ਨਾ, ਤਾਂ ਫਿਰ ਸਾਨੂੰ ਕਿਸੇ ਚੀਜ਼ ਦੀ ਕਮੀ ਕਿਵੇਂ ਰਹਿ ਸਕਦੀ ਹੈ। ਛੋਟੀ ਜਿਹੀ ਗੱਲ ਦੇਖ ਲਓ, ਜੇ ਅਸੀਂ ਜਿਹੜਾ ਕਾਰਪੈਂਟਰ ਹੈ, ਤਰਖਾਣ ਹੈ, ਮਿਸਤਰੀ ਹੈ, ਜੇ ਉਹ ਸਾਡੇ ਘਰ ਹੀ ਆ ਜੇ ਅਤੇ ਸਾਨੇ ਬਣਾਉਣੀ ਹੋਵੇ ਕੁਰਸੀ, ਮੇਜ਼, ਕੋਈ ਹੋਰ ਬਣਾਉਣੇ ਫੱਟੇ, ਉਹਨੇ 2 ਮਿੰਟ 'ਚ ਬਣਾ ਦੇਣਾ ਕਿਉਂਕਿ ਉਹ ਕਾਰੀਗਰ ਹੈ। ਅਤੇ ਇਸੇ ਤਰ੍ਹਾਂ ਹੀ ਜੇ ਅਸੀਂ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਹੀ ਮੰਗਾਂਗੇ ਤਾਂ ਫਿਰ ਸਾਡੀ ਚੀਜ਼ ਦੀ ਕਿਹੜੀ ਕਮੀ ਰਹਿ ਜੂਗੀ, ਸਾਨੂੰ ਦੁੱਖ ਤਕਲੀਫ਼ ਕਿਵੇਂ ਆ ਸਕਦੇ ਨੇ। ਅਸੀਂ ਕਿਉਂਕਿ ਦੁਨੀਆਂ ਦੀਆਂ ਚੀਜ਼ਾਂ ਨੂੰ ਪੂਰਾ ਕਰਨ ਦੇ ਲਈ ਅਰਦਾਸਾਂ ਕਰਦੇ ਹਾਂ, ਇਸ ਕਰਕੇ ਅਸੀਂ ਹੋਰ ਦੁਖੀ ਹੋਈ ਜਾਂਦੇ ਹਾਂ। ਅੱਜ ਛੋਟਾ ਮਕਾਨ ਹੈ ਫਿਰ ਵੱਡਾ ਮਕਾਨ ਲੈ ਦੇ ਸੱਚੇ ਪਾਤਸ਼ਾਹ, ਵੱਡਾ ਮਕਾਨ ਹੈ ਫਾਰਮ ਹਾਊਸ ਲੈ ਦੇ, ਅੱਜ ਇੱਕ ਬਿਜ਼ਨਸ ਚਲਾਇਆ ਦੂਜਾ ਬਿਜ਼ਨਸ ਕਰ ਦੇ, ਦੂਜੇ ਦਿਨ ਬਿਲਡਰ ਬਣਾ ਦੇ, ਬਿਲਡਰ ਤੋਂ ਬਾਅਦ ਸਾਨੂੰ ਲੋਹੇ ਦੀ ਫੈਕਟਰੀ ਦਵਾ ਦੇ, ਤੀਜੀ ਫੈਕਟਰੀ ਦਵਾ ਦੇ, ਚੌਥੀ ਦਵਾ ਦੇ, ਅੱਜ ਕੈਨੇਡਾ 'ਚ ਮਕਾਨ ਹੈ ਮੈਨੂੰ ਡੁਬਈ 'ਚ ਦਵਾ ਦੇ, ਡੁਬਈ 'ਚ ਮਕਾਨ ਆ ਗਏ ਤਾਂ ਇੰਡੀਆ 'ਚ ਦਵਾ ਦੇ, ਇੰਡੀਆ 'ਚ ਆ ਕੇ ਪਾਕਿਸਤਾਨ 'ਚ ਦਵਾ ਦੇ। ਇਹ ਡਿਮਾਂਡਾਂ ਵਧੀ ਜਾਂਦੀਆਂ ਤਾਂ ਅਖੀਰ ਦੇ ਵਿੱਚ ਦੇਖੋ ਬਿਮਾਰੀਆਂ ਕੇ ਘੇਰ ਲੈਂਦੀਆਂ, ਅਤੇ ਕੋਈ ਬੰਦਾ ਸੋਚਦਾ ਕਿਸੇ ਦੀ ਚੀਜ਼ ਕੋਈ ਨਾਲ ਗਈ ਹੈ। ਜਿਵੇਂ ਇੱਕ ਵਾਰ ਮੇਰੇ ਗੱਲ ਯਾਦ ਆ ਗਈ, ਕੋਈ ਫਕੀਰ ਜਾ ਰਿਹਾ ਸੀ ਪਹੁੰਚਿਆ ਹੋਇਆ, ਉਹਦੇ ਨਾਲ ਉਹਦੇ ਚੇਲੇ ਵੀ ਜਾ ਰਹੇ ਸੀ। ਉਹ ਜਦੋਂ ਇੱਕ ਸ਼ਹਿਰ 'ਚ ਦੀ ਨਿਕਲਿਆ, ਇੱਕ ਬਹੁਤ ਵੱਡੀ ਸਾਰੀ ਕੋਠੀ ਮਹਿਲ ਦੇ ਅੱਗੇ ਇੱਕ ਡੈੱਡ ਬੋਡੀ ਜਾ ਰਹੀ ਸੀ, ਅਤੇ ਉਸ ਫਕੀਰ ਨੇ ਕਿਹਾ ਆਪਣੇ ਚੇਲਿਆਂ ਨੂੰ ਵੀ ਗੌਰ ਨਾਲ ਦੇਖੋ, ਗੌਰ ਨਾਲ ਦੇਖੋ ਵੀ ਕੀ ਹੋ ਰਿਹਾ ਹੈ। ਉਹ ਕਹਿੰਦੇ ਮਹਾਰਾਜ ਗੌਰ ਨਾਲ ਦੇਖਦੇ ਹਾਂ, ਇੱਕ ਬਹੁਤ ਵੱਡਾ ਸੇਠ ਹੈ ਮਹਿਲ ਦੇ ਵਿੱਚ, ਇਹਦੀ ਇਹ ਮਰ ਗਿਆ, ਇਹਦੀ ਅਰਥੀ ਚੱਕੀ ਆ। ਉਹ ਕਹਿੰਦਾ ਚਲੋ ਹੁਣ ਆਪਾਂ ਇਹਦੇ ਮਗਰੀ ਚੱਲਦੇ ਹਾਂ, ਜਾਣਾ ਤਾਂ ਕਿਤੇ ਹੋਰ ਸੀ। ਉਹਦੀ ਆਰਤੀ, ਉਹ ਪਿੱਛੇ ਪਿੱਛੇ ਸੰਤ ਚਲੇ ਗਏ, ਉਹਦੀ ਆਰਤੀ ਜਾ ਕੇ ਸ਼ਮਸ਼ਾਨ ਘਾਟ 'ਚ ਲੈ ਗਏ। ਉਹ ਕਹਿੰਦਾ ਜੋ ਸ਼ਮਸ਼ਾਨ ਘਾਟ 'ਚ ਲੈ ਗਏ, ਫਿਰ ਸੰਤ ਨੇ ਕਿਹਾ ਆਪਣੇ ਚੇਲਿਆਂ ਨੂੰ ਕਿ ਗੌਰ ਨਾਲ ਦੇਖੋ ਕੀ ਹੋ ਰਿਹਾ। ਉਹ ਕਹਿੰਦੇ ਮਹਾਰਾਜ ਗੌਰ ਨਾਲ ਕੀ ਹੈ, ਉਹਦੀ ਚਿਤਾ 'ਤੇ ਉਹ ਚਿਤਾ ਬਣਾਈ ਵੀ ਹੈ, ਉਹਨੂੰ ਉੱਥੇ ਲਟਾ ਤਾ, ਹੁਣ ਲੋਕ ਲੱਕੜਾਂ ਉਹਦੇ ਉੱਤੇ ਰੱਖ ਰਹੇ ਨੇ। ਥੋੜ੍ਹੇ ਚਿਰ ਬਾਅਦ ਫਿਰ ਸੰਤ ਨੇ ਕਿਹਾ, ਕਹਿੰਦਾ ਗੌਰ ਨਾਲ ਦੇਖੋ। ਉਹ ਕਹਿੰਦੇ ਮਹਾਰਾਜ ਗੌਰ ਨਾਲ ਕੀ ਦੇਖੀਏ, ਇਹ ਉਹਦੇ ਮੁੰਡੇ ਨੇ ਅੱਗ ਲਾ ਤੀ, ਹੁਣ ਇਹ ਲੱਕੜਾਂ ਬਲ ਰਹੀਆਂ, ਨਾਲ ਉਹਦਾ ਸਰੀਰ ਸੜ ਰਿਹਾ, ਅਤੇ ਰਿਸ਼ਤੇਦਾਰ ਮੁੜੀ ਜਾ ਰਹੇ ਨੇ। ਉਹ ਕਹਿ ਰਿਸ਼ਤੇਦਾਰ ਮੁੜ ਗਿਆ, ਸੰਤ ਉੱਥੇ ਹੀ ਰੁਕ ਗਿਆ, ਉਹਦੀਆਂ ਲਾਟਾਂ ਨਿਕਲ ਰਹੀਆਂ ਸੀ ਡੈੱਡ ਬੋਡੀ 'ਚੋਂ। ਉਹ ਕਹਿੰਦਾ ਮੈਂ ਤੁਹਾਨੂੰ 3 ਵਾਰ ਹੀ ਪੁੱਛਿਆ ਸੀ ਗੌਰ ਨਾਲ ਦੇਖੋ, ਤੁਸੀਂ ਪਹਿਲੀ ਵਾਰ ਕਿਹਾ ਵੀ ਇੱਕ ਸੇਠ ਦੀ ਡੈੱਡ ਬੋਡੀ ਜਾ ਰਹੀ ਹੈ, ਦੂਜੀ ਵਾਰ ਤੁਹਾਨੂੰ ਕਿਹਾ ਗੌਰ ਨਾਲ ਦੇਖੋ, ਤੁਸੀਂ ਕਿਹਾ ਉਹਦੀਆਂ ਲੱਕੜਾਂ ਚਿੰਦੀਆਂ, ਅੱਗ ਲਾਤੀ ਮੁੰਡੇ ਨੂੰ, ਅਤੇ ਰਿਸ਼ਤੇਦਾਰ ਹੁਣ ਅੱਗ ਲਾ ਗਈ ਅਤੇ ਸਾਰੇ ਤੁਰੇ ਜਾਂਦੇ ਨੇ, ਰਾਜ ਯਾਦ ਉਹ ਸਭ ਮੁੜ ਗਏ। ਕਹਿੰਦਾ ਮੈਂ ਤੀਜੀ ਵਾਰ ਪੁੱਛਿਆ, ਤੁਸੀਂ ਕਿਹਾ ਵੀ ਹੁਣ ਤਾਂ ਲੱਕੜਾਂ ਪੂਰੀਆਂ ਅੱਧ ਪਛਾਦੀਆਂ ਫਸ ਗਈਆਂ, ਅਤੇ ਨਾਲ ਉਹਦੇ ਸਰੀਰ ਨੂੰ ਵੀ ਅੱਗ ਲੱਗੀ ਵੀ ਹੈ। ਕਹਿੰਦਾ ਇਹ ਨਹੀਂ ਇਹਦਾ ਮਤਲਬ, ਇਹਦਾ ਮਤਲਬ ਪਹਿਲੀ ਵਾਰ ਜੋ ਮੈਂ ਤੁਹਾਨੂੰ ਕਿਹਾ ਸੀ ਨਾ ਗੌਰ ਨਾਲ ਦੇਖੋ, ਉਹਦਾ ਮਤਲਬ ਇਹ ਸੀਗਾ ਕਿ ਇਹ ਏਡਾ ਵੱਡਾ ਸੇਠ ਹੈ, ਮਹਿਲ ਹੈ ਇੱਥੇ, ਕਿੰਨੀ ਟੌਰ ਨਾ ਹੰਕਾਰ ਨਾਲ ਰਹਿੰਦਾ ਸੀ, ਇਹਦੀ ਬੌੜੀ ਕੱਲੀ ਜਾ ਰਹੀ ਹੈ, ਮਕਾਨ ਹਵੇਲੀਆਂ ਇੱਥੇ ਰਹਿ ਗਈਆਂ। ਸੋ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਜਿੰਨੀਆਂ ਚੀਜ਼ਾਂ ਦੇ ਮਗਰ ਭੱਜੇ ਫਿਰਦੇ ਹੋ ਇੱਥੇ ਹੀ ਰਹਿ ਜਾਣੀਆਂ, ਇਸ ਕਰਕੇ ਇਹ ਗੱਲ ਦਾ ਖਿਆਲ ਰੱਖੋ। ਦੂਜੀ ਗੱਲ, ਜਦੋਂ ਮੁੰਡੇ ਨੇ ਅੱਗ ਲਾਈ, ਲੱਕੜਾਂ ਫੁੱਗੀਆਂ ਉਹਦੀਆਂ, ਅਤੇ ਲੋਕ ਜਿੰਨੇ ਰਿਸ਼ਤੇਦਾਰ ਦੋਸਤ ਸੀਗੇ ਉਹਦਾ ਸਾਥ ਇੱਥੇ ਤੱਕ ਸੀ, ਉਹ ਵੀ ਚਲੇ ਗਏ। ਤੀਜਾ, ਉਹਦਾ ਸਰੀਰ ਨੇ ਵੀ ਸਾਥ ਨਹੀਂ ਦਿੱਤਾ। ਸੋ ਇਸ ਕਰਕੇ ਆਪਾਂ ਨੂੰ ਅਜਿਹੀਆਂ ਡਿਮਾਂਡਸ ਕਰਨੀਆਂ ਚਾਹੀਦੀਆਂ ਜਿਹਦਾ ਸਾਨੂੰ ਪਤਾ ਹੋਵੇ, ਜਿਹਦਾ ਪਤਾ ਹੀ ਨਹੀਂ ਵੀ ਇਹਦਾ ਰਿਜ਼ਲਟ ਕੀ ਨਿਕਲੂਗਾ, ਉਹ ਪਰਮਾਤਮਾ ਦੇ ਛੱਡ ਦੇਣੀਆਂ ਚਾਹੀਦੀਆਂ। ਐਗਜ਼ਾਮਪਲ ਇੱਕ ਮੈਂ ਹੋਰ ਤੁਹਾਨੂੰ ਦੇ ਦਿੰਦਾ, ਕਿਸੇ ਦੇਸ਼ ਦਾ ਰਾਜਾ, ਉਹਦੀਆਂ ਚਾਰ ਪੰਜ ਪਤਨੀਆਂ ਸੀਗੀਆਂ, ਵਾਈਫ ਸੀਗੀਆਂ, ਉਹ ਫੋਰਨ ਦੇ ਵਿੱਚ ਗਿਆ, ਉੱਥੇ ਮਹੀਨਾ ਦੋ ਮਹੀਨੇ ਲਾਏ ਕਾਫੀ ਚਿਰ, ਅਤੇ ਉਹਨੇ ਫਿਰ ਜਦੋਂ ਵਾਪਸ ਆਉਣਾ ਸੀ, ਉਹਨੇ ਸੁਨੇਹਾ ਭੇਜਿਆ ਆਪਣੀਆਂ ਜਨਾਨੀਆਂ ਨੂੰ ਵੀ ਮੈਂ ਹੁਣ ਫਲਾਣੇ ਦਿਨ ਆਉਣਾ, ਅਤੇ ਤੁਸੀਂ ਦੱਸੋ ਵੀ ਕੋਈ ਚੀਜ਼ ਮੰਗਵਾਉਣੀ ਹੈ ਤਾਂ ਦੱਸੋ ਕੀ ਚਾਹੀਦੀ ਹੈ। ਇੱਕ ਜਨਾਨੀ ਕਹਿੰਦੀ ਜੀ ਮੈਨੂੰ ਵਧੀਆ ਜਿਹਾ ਉੱਥੇ ਦੁਬਈ ਤੋਂ ਗੋਲਡ ਲੈ ਆਈਓ, ਗੋਲਡ ਸੋਨਾ। ਦੂਜੀ ਕਹਿੰਦੀ ਮੈਨੂੰ ਹੀਰੇ ਲੈ ਆਈਓ। ਤੀਜੀ ਕਹਿੰਦੀ ਮੈਨੂੰ ਵਧੀਆ ਕੱਪੜੇ ਲੈ ਆਈਓ। ਚੌਥੀ ਕਹਿੰਦੀ ਜੀ ਮੈਨੂੰ ਪਰਫਿਊਮ ਲੈ ਆਈਓ। ਪੰਜਵੀਂ ਕਹਿੰਦੀ ਉੱਥੇ ਜੁੱਤੀਆਂ ਬੜੀਆਂ ਮਸ਼ਹੂਰ ਨੇ, ਕੀਮਤੀ ਮੇਰੀਆਂ ਉੱਚੀ ਹੱਡੀ ਦੀਆਂ ਜੁੱਤੀਆਂ ਲਿਆਈਓ। ਅਤੇ ਛੇਵੀਂ ਕਹਿੰਦੀ ਉਹਨੇ ਲਿਖਿਆ ਮੈਨੂੰ ਕੁਛ ਨਹੀਂ ਚਾਹੀਦਾ, ਸਿਰਫ ਤੁਸੀਂ ਆ ਜਾਓ। ਉਹ ਰਾਜਾ ਜਦੋਂ ਆਇਆ, ਜਨਾਨੀਆਂ ਸਾਰੀਆਂ ਛੇ ਦੀਆਂ ਛੇ ਇਕੱਠੀਆਂ ਹੋ ਗਈਆਂ, ਜਿਹਨੇ ਜੁੱਤੀ ਮੰਗੀ ਸੀ ਜੁੱਤੀ ਦੇ ਦਿੱਤੀ, ਪਰਫਿਊਮ ਵਾਲ ਨੂੰ ਪਰਫਿਊਮ ਦਿੱਤਾ, ਸੋਨੇ ਵਾਲ ਨੂੰ ਸੋਨਾ ਦਿੱਤਾ, ਹੀਰੇ ਵਾਲ ਨੂੰ ਹੀਰਾ ਦਿੱਤਾ। ਅਤੇ ਉਹ ਲੈ ਕੇ ਉਹ ਕਹਿੰਦਾ ਤੁਸੀਂ ਚਲੋ। ਹੁਣ ਜੋ ਰਾਜੇ ਨੇ ਜਾਣ ਲੱਗਿਆ, ਉਹ ਜਿਹੜੀ ਛੇਵੀਂ ਜਨਾਨੀ ਨੇ ਕਿਹਾ ਸੀ ਮੈਨੂੰ ਤੁਸੀਂ ਚਾਹੀਦੇ, ਹੋਰ ਕੁਛ ਨਹੀਂ ਚਾਹੀਦਾ, ਉਹ ਕਹਿੰਦਾ ਚੱਲ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਹੀ ਰਹੂੰਗਾ। ਹੁਣ ਜਿਹਦੇ ਨਾਲ ਰਾਜਾ, ਡਿਮਾਂਡਸ ਆਪ ਹੀ ਪੂਰੀਆਂ ਹੋ ਜਾਣੀਆਂ। ਸੋ ਕਹਿਣ ਦਾ ਪਰਪਜ਼ ਇਹ ਹੈ, ਮੇਰਾ ਮਤਲਬ ਇਹ ਹੈ ਕਿ ਬਿਨ ਬੋਲੇ ਸਭ ਕੁਛ ਜਾਣ ਦਾ ਕਿਸ ਅੱਗੇ ਕੀਜੀਏ ਅਰਦਾਸ, ਪਰਮਾਤਮਾ ਦਾ ਬਸ ਅਰਦਾਸ ਕਰੋ ਕਿ ਮੈਨੂੰ ਰਹਿਮਤ ਬਖਸ਼ ਦੇ, ਮੇਰੀਆਂ ਗਲਤੀਆਂ ਬਖਸ਼ ਦੇ, ਮੇਰੇ 'ਤੇ ਰਹਿਮਤ ਕਰ, ਮੈਂ ਤੇਰੇ ਲੇਖੇ ਲੱਗਾਂ, ਤੇਰੇ ਨਾਲ ਲੱਗਾਂ। ਰਹਿਮਤ ਕਬ ਔਰ ਕਿਸ ਪਰ ਹੋ ਜਾਏ ਇਸਕਾ ਕੋਈ ਅੰਦਾਜ਼ਾ ਨਹੀਂ ਹੋਤਾ। ਪਰਮਾਤਮਾ ਦਾ ਘਰ ਬਹੁਤ ਵੱਡਾ, ਸਿਰਫ ਜਦੋਂ ਰਹਿਮਤ ਮੰਗਦੇ ਹਾਂ ਨਾ, ਪਤਾ ਨਹੀਂ ਕਦੋਂ ਹੋ ਜਾਣੀ। ਅੱਜ ਅਸੀਂ ਗਰੀਬ ਹਾਂ, ਕੱਲ੍ਹ ਨੂੰ ਪਤਾ ਨਹੀਂ ਕਿੱਡੇ ਦੇਸ਼ ਦੇ ਮਾਲਕ ਬਣ ਜਾਂਦੇ ਹਾਂ। ਰਹਿਮਤ ਕਬ ਔਰ ਕਿਸ ਪਰ ਹੋ ਜਾਏ ਇਸਕਾ ਕੋਈ ਅੰਦਾਜ਼ਾ ਨਹੀਂ ਹੋਤਾ। ਜੇ ਤੋ ਰੱਬ ਕਾ ਘਰ ਹੈ ਇਸਕਾ ਕੋਈ ਦਰਵਾਜ਼ਾ ਨਹੀਂ ਹੋਤਾ। ਪਤਾ ਨਹੀਂ ਕਿੱਧਰੋਂ ਆ ਜਾਣੀ ਰਹਿਮਤ ਘੁੰਮ ਘੁਮਾ ਕੇ। ਸਾਹਿਬ ਕੇ ਦਰਬਾਰ ਮੇ ਕਮੀ ਕਿਸੀ ਕੀ ਨਹੀਂ। ਹੁਣ ਅਗਲੀ ਗੱਲ ਹੈ ਕਿ ਵੀ ਕੀ ਅਸੀਂ ਜਿਹੜੀ ਅਰਦਾਸ ਹੈ ਅਸੀਂ ਹੋਰਾਂ ਲੋਕਾਂ ਲਈ ਵੀ ਕਰਨੀ ਹੈ ਕਿ ਸਿਰਫ ਆਪਣੇ ਲਈ ਕਰਨੀ ਹੈ? ਮਤਲਬ ਇਜ਼ ਇਟ ਪੋਸੀਬਲ ਕਿ ਅਸੀਂ ਜਦੋਂ ਪ੍ਰੇਅਰ ਕਰਦੇ ਅਸੀਂ ਕੀ ਵੀ ਮੇਰੇ ਰਿਸ਼ਤੇਦਾਰਾਂ ਦਾ, ਸਰਬਤ ਦਾ, ਜਾਂ ਕਿਸੇ ਹੋਰ ਦੁਨੀਆ ਦਾ ਫਾਇਦਾ ਕਰਦੇ, ਜਾਂ ਸਿਰਫ ਆਪਣੇ ਲਈ ਮੰਗੋ ਕਿ ਮੈਨੂੰ ਚਾਹੀਦੀ ਹੈ, ਮੈਨੂੰ ਲਾਟਰੀ ਕੱਢ ਦੇ, ਮੇਰੇ ਮੁੰਡੇ ਹੋ ਜਾਂ ਮੇਰਾ ਬਿਜ਼ਨਸ ਹੋ ਜਾਵੇ, ਮੈਨੂੰ ਜੋਬ ਮਿਲ ਜਾਵੇ, ਇਹਦੇ ਲਈ ਕੀ ਕਰਨਾ ਚਾਹੀਦਾ? ਬਿਲਕੁਲ ਮੇਰਾ ਦੋ ਸ਼ਬਦਾਂ ਦੇ ਵਿੱਚ ਇਹਦਾ ਆਂਸਰ ਹੈ ਕਿ ਹਮੇਸ਼ਾ ਜਦੋਂ ਵੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਤਾਂ ਉਸ ਅਰਦਾਸ ਦੇ ਵਿੱਚ ਸਾਰਿਆਂ ਨੂੰ ਸ਼ਾਮਲ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਅਸੀਂ ਸਭ ਦੀ ਭਲਾਈ ਮੰਗਦੇ ਹਾਂ ਤਾਂ ਉਸ ਅਰਦਾਸ ਦੇ ਵਿੱਚ, ਉਸ ਪ੍ਰੇਅਰ ਦੇ ਵਿੱਚ ਅਸੀਂ ਖੁਦ ਵੀ ਸ਼ਾਮਲ ਹੁੰਦੇ ਹਾਂ। ਆਪਣੇ ਲਈ ਤਾਂ ਸਾਰੇ ਹੀ ਮੰਗਦੇ ਨੇ, ਪਰ ਅਸਲੀ ਬੰਦਾ ਉਹ ਹੈ ਜੋ ਦੂਜਿਆਂ ਦੇ ਦੁੱਖਾਂ ਨੂੰ, ਦੂਜਿਆਂ ਦੇ ਸੁੱਖਾਂ ਨੂੰ ਆਪਣਾ ਸਮਝ ਕੇ, ਉਹਨਾਂ ਦੇ ਦੁੱਖ ਆਪ ਸਮਝ ਕੇ ਉਹਦੇ ਲਈ ਪਰਮਾਤਮਾ ਦੇ ਅੱਗੇ ਅਰਦਾਸ ਕਰੇ ਕਿ ਸੱਚੇ ਪਾਤਸ਼ਾਹ ਉਹ ਵਿਚਾਰਾ ਗਰੀਬ ਆ ਉਹਨੂੰ ਅਮੀਰ ਕਰ ਦੇ, ਸੱਚੇ ਪਾਤਸ਼ਾਹ ਉਹ ਇੰਨਾ ਚੰਗਾ ਬੰਦਾ ਉਹਦੇ 'ਤੇ ਦਇਆ ਮਿਹਰ ਕਰ, ਉਹਦਾ ਅਸਰ ਹੁੰਦਾ। ਬੁੱਲੇ ਸ਼ਾਹ ਨੇ ਤਾਂ ਹੀ ਕਿਹਾ ਸੀ ਨਾ ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ। ਹਕੀਕਤ ਹੈ ਨਾ ਕਿ ਮਰਨਾ ਤਾਂ ਹੈ ਹੀ ਹੈ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ। ਯਾਰਾ ਕਿਸੇ ਲਈ ਮਰੇ ਤਾਂ ਜਾਣਾ, ਆਪਣੇ ਲਈ ਤਾਂ ਸਾਰੇ ਹੀ ਮਰਦੇ ਨੇ। ਕੋਈ ਬੰਦਾ ਕੋਈ ਐਕਸੀਡੈਂਟ ਹੋ ਰਿਹਾ, ਕੋਈ ਹਸਪਤਾਲ ਜਾਂਦਾ, ਤੁਸੀਂ ਉਹ ਲਿਜਾ ਕੇ ਉਹਨੂੰ ਲਿਜਾ ਰਹੇ ਹੋ, ਸ਼ਾਇਦ ਬੇਸ਼ੱਕ ਉਹਦੀ ਜਾਨ ਬਚਾਉਂਦੇ ਹੋ, ਉਹ ਮਰਨਾ ਵਧੀਆ। ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ, ਇਕੱਲਾ ਤੈਰਨਾ ਕੋਈ ਬਹਾਦਰੀ ਨਹੀਂ, ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ। ਵੀ ਆਪਾਂ ਤੈਰਦੇ ਰੋਜ਼ ਜਾਂ ਸਵੀਮਿੰਗ ਕਰਦੇ ਹਾਂ, ਪਰ ਜੇ ਕੋਈ ਡੁੱਬ ਰਿਹਾ ਉਹਨੂੰ ਬਚਾਉਂਦੇ ਨਾ, ਫੇਰ ਤੁਹਾਡੇ ਤੈਰਨ ਦਾ ਫਾਇਦਾ ਹੈ। ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ। ਜੇ ਕੋਈ ਦੂਜਾ ਚੰਗਾ ਤੁਸੀਂ ਵੀ ਚੰਗੇ ਹੋ, ਉਹਨੇ ਰੋਟੀ ਬੁਲਾ ਲਈ ਤੁਸੀਂ ਵੀ ਬੁਲਾ ਲਿਆ, ਉਹਨੇ ਪੈਸੇ ਕਦੇ ਸ਼ਗਨ ਦੇ ਤਾਂ ਤੁਸੀਂ ਵੀ ਦੇ ਦਿਓ। ਸਵਾਲ ਤਾਂ ਹੈ ਜੇ ਉਹ ਤੁਹਾਡੇ ਨਾਲ ਸ਼ਗਨ ਨਹੀਂ ਵੀ ਦਿੰਦਾ, ਉਹ ਤੁਹਾਨੂੰ ਨਹੀਂ ਵੀ ਬੁਲਾਉਂਦਾ, ਉਹ ਤੁਹਾਡੇ ਨਾਲ ਚੰਗੀ ਤਰ੍ਹਾਂ ਨਹੀਂ ਵੀ ਬੋਲਦਾ, ਫਿਰ ਵੀ ਸਟਿਲ ਤੁਸੀਂ ਉਹਦੇ ਨਾਲ ਵਧੀਆ ਡੀਲ ਕਰਦੇ ਹੋ, ਫਿਰ ਤੁਸੀਂ ਵਧੀਆ ਇਨਸਾਨ ਹੋ। ਸੋ ਪ੍ਰੇਅਰ ਹਮੇਸ਼ਾ ਸਾਰਿਆਂ ਵਾਸਤੇ ਕਰੋ ਵੀ ਪਰਮਾਤਮਾ ਸਾਰੀ ਦੁਨੀਆ ਨੂੰ ਸੁੱਖ ਸ਼ਾਂਤੀ ਦੇਈ, ਸਾਰੀ ਪਰਮਾਤਮਾ ਨੂੰ ਅਕਲ ਬਖਸ਼ੀ, ਸਾਰੀ ਦੁਨੀਆਂ ਦੇ ਉੱਤੀਆਂ ਭੁੱਲਾਂ ਬਖਸ਼ ਦੀ, ਕਿਉਂਕਿ ਅਸੀਂ ਅਣਜਾਣ ਹਾਂ, ਮੂਰਖ ਹਾਂ, ਸਾਨੂੰ ਪਤਾ ਹੀ ਨਹੀਂ ਕਿਹੜੀ ਚੀਜ਼ ਚੰਗੀ ਹੈ, ਕਿਹੜੀ ਚੀਜ਼ ਮਾੜੀ ਹੈ। ਜਦੋਂ ਅਸੀਂ ਇਸ ਤਰ੍ਹਾਂ ਦੀ ਅਰਦਾਸ ਕਰਦੇ ਹਾਂ, ਆਟੋਮੈਟਿਕਲੀ ਜਿਹੜੀ ਹੈ ਸਾਡੀ ਅਰਦਾਸ ਜਿਹੜੀ ਆ ਉਹਦੀ ਵੈਲਿਊ ਪੈਂਦੀ ਹੈ। ਫਿਰ ਕਿਹੜੀ ਅਰਦਾਸ ਕਬੂਲ ਹੁੰਦੀ ਹੈ, ਕਿਹੜੀ ਨਹੀਂ ਹੁੰਦੀ? ਬਹੁਤ ਸਾਰੀਆਂ ਅਸੀਂ ਰਿਕੁਐਸਟ ਕਰਦੇ ਹਾਂ ਰੱਬ ਦੇ ਅੱਗੇ, ਉਹ ਕਬੂਲ ਹੋ ਜਾਂਦੀਆਂ, ਪਰ ਕਈ ਕਬੂਲ ਨਹੀਂ ਹੁੰਦੀਆਂ। ਇਹਦਾ ਜੇ ਮੈਂ ਦੋ ਲਾਈਨਾਂ ਦੇ ਵਿੱਚ ਆਂਸਰ ਦੇਣਾ ਹੋਵੇ ਕਿ ਖੁਦਾ ਕਬੂਲ ਕਰਦਾ ਹੈ, ਪਰਮਾਤਮਾ ਮਨਜ਼ੂਰ ਕਰਦਾ, ਖੁਦਾ ਕਬੂਲ ਕਰਦਾ ਹੈ ਹਰ ਦੁਆ, ਪ੍ਰੇਅਰ, ਖੁਦਾ ਕਬੂਲ ਕਰਦਾ ਹੈ ਹਰ ਦੁਆ ਜੋ ਦਿਲ ਸੇ ਨਿਕਲਤੀ ਹੈ, ਜੋ ਅੰਦਰੋਂ ਨਿਕਲਦੀ ਹੈ। ਪਰ ਮੁਸ਼ਕਲ ਤੋਂ ਇਹ ਹੈ ਕਿ ਉਹ ਬੜੀ ਮੁਸ਼ਕਲ ਸੇ ਨਿਕਲਦੀ ਹੈ, ਦਿਲੋਂ ਨਹੀਂ ਨਿਕਲਦੀ। ਊਂ ਖੜ੍ਹੇ ਹੋ ਕੇ ਸਿੱਧੇ ਲੋਕਾਂ ਦੇ ਵਿੱਚ ਖੜ੍ਹੇ ਹੋ ਕੇ ਪਿੱਛੇ ਹੋ ਕੇ ਦੇਖੀ ਸੁੱਟ ਜਾਂਦੇ ਹਾਂ, ਮੂਹਰੇ ਰੱਬ ਨੂੰ ਅਰਦਾਸ ਕਰੀ ਜਾਂਦੇ ਹਾਂ। ਦੇਖ ਲਓ, ਬਾਈ ਨੇਚਰ ਵੀ ਆਰ ਸੈਲਫਿਸ਼, ਆਪਣਾ ਕੰਮ ਕੱਢਿਆ ਨਹੀਂ, ਪਰਮਾਤਮਾ ਨੇ ਇੱਕ ਡਿਮਾਂਡ ਪੂਰੀ ਨਹੀਂ ਕੀਤੀ ਨਹੀਂ, ਫਿਰ ਪਰਮਾਤਮਾ ਤੂੰ ਕੌਣ ਅਤੇ ਮੈਂ ਕੌਣ, ਫਿਰ ਭੁੱਲ ਜਾਂਦੇ ਹਾਂ। ਜੋ ਅਸੀਂ ਦਿਨ ਰਾਤ ਭੈੜੇ ਖੋਟੇ ਕੰਮ ਕਰਦੇ ਹਾਂ, ਉਸ ਦੀ ਸੱਚੇ ਦਿਲੋਂ ਮਾਫ਼ੀ ਮੰਗੋ, ਅਤੇ ਨਾਲ ਹੀ ਤੋਬਾ ਕਰੋ ਕਿ ਸੱਚੇ ਪਾਤਸ਼ਾਹ ਗਲਤੀ ਹੋ ਗਈ, ਅੱਗੇ ਤੋਂ ਨਹੀਂ ਕਰਾਂਗਾ। ਜੀਸਸ ਕ੍ਰਾਈਸਟ ਨੇ ਕਿੰਨਾ ਸੋਹਣਾ ਕਿਹਾ ਸੀ, ਗੋ ਐਂਡ ਸਿਨ ਨੋ ਮੋਰ। ਜਿੰਨਾ ਚਿਰ ਤੱਕ ਅਸੀਂ ਪਾਸ਼ਚਾਤਾਪ ਕਰਕੇ ਮੁੜ ਕੇ ਉਹ ਗਲਤੀ ਰਿਪੀਟ ਨਹੀਂ ਨਾ ਕਰਦੇ, ਕੋਈ ਫਾਇਦਾ ਨਹੀਂ। ਮਾਫ਼ੀਆਂ ਵੀ ਮੰਗੀਆਂ ਨੇ, ਗਲਤੀਆਂ ਵੀ ਕਰੀਆਂ, ਹੇਰਾ ਫੇਰੀ, ਨਿੰਦਿਆ ਚੁਗਲੀ ਕਰੀ ਜਾਂਦੇ, ਉਹ ਗਲਤੀਆਂ ਦਾ ਕੀ ਫਾਇਦਾ, ਉਹ ਪ੍ਰੇਅਰ ਦਾ ਕੀ ਫਾਇਦਾ? ਪ੍ਰੇਅਰ ਦੇ ਵਿੱਚ ਜਦੋਂ ਅਸੀਂ ਗਲਤੀਆਂ ਲਈ ਮਾਂ ਕਰਦੇ ਹਾਂ, ਤਾਂ ਉਹਦੇ ਲਈ ਕੋਸ਼ਿਸ਼ ਕਰੋ ਕਿ ਉਸ ਗਲਤੀ ਨੂੰ ਫਿਰ ਮੁੜ ਕੇ ਦਰਾਉਣਾ। ਬਾਬਾ ਫਰੀਦ ਇੱਕ ਉੱਚ ਕੋਟੀ ਦੇ ਸੰਤ ਹੋਏ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਉਹਨਾਂ ਨੂੰ ਕਿਸੇ ਨੇ ਇੱਕ ਵਾਰ ਪੁੱਛਿਆ, ਉਹਨਾਂ ਦੇ ਚੇਲੇ ਨੇ, ਕਿ ਬਾਬਾ ਫਰੀਦ ਜੀ ਸਾਨੂੰ ਇਹ ਗੱਲ ਦੱਸੋ ਕਿ ਰੱਬ ਦੇ ਘਰ ਦੀ ਕਿਹੜੀ ਫਰਿਆਦ ਜਲਦੀ ਕਬੂਲ ਹੁੰਦੀ ਹੈ, ਮਨਜ਼ੂਰ ਹੁੰਦੀ ਹੈ, ਕਿਹੜੀ ਰੱਬ ਦੇ ਘਰ 'ਚ ਮਨਜ਼ੂਰ ਹੁੰਦੀ ਹੈ ਫਰਿਆਦ ਅਤੇ ਕਿਹੜੀ ਨਹੀਂ ਹੁੰਦੀ? ਅਤੇ ਫਰੀਦ ਸਾਹਿਬ ਨੇ ਬੜਾ ਸੋਹਣਾ ਕਿਹਾ, ਬੜਾ ਚੰਗੀ ਤਰ੍ਹਾਂ ਸਮਝਾਇਆ ਪਿਆਰ ਦੇ ਨਾਲ, ਕਿ ਬੱਚਿਆ ਬੇਟਾ, ਜਿਹੜੀ ਫਰਿਆਦ ਅਸੀਂ ਸਿਰਫ ਆਪਣੇ ਵਾਸਤੇ ਕਰਦੇ ਹਾਂ ਨਾ, ਉਹ ਕਈ ਵਾਰ ਕਬੂਲ ਨਹੀਂ ਹੁੰਦੀ। ਜਿਹੜੀ ਅਰਦਾਸ ਅਸੀਂ ਆਪਣੇ ਬਾਰੇ ਕਰਦੇ ਹਾਂ, ਉਹ ਕਈ ਵਾਰੀ ਕਬੂਲ ਨਹੀਂ ਹੁੰਦੀ। ਪਰ ਜੋ ਅਰਦਾਸ ਦੂਜੇ ਸਾਡੇ ਲਈ ਕਰਨ, ਉਹ ਜ਼ਰੂਰ ਕਬੂਲ ਹੁੰਦੀ ਹੈ। ਜਦੋਂ ਦੂਸਰੇ ਕਦੋਂ ਕਰਦੇ ਹਾਂ, ਜਦੋਂ ਅਸੀਂ ਕੋਈ ਅਜਿਹੇ ਨੇਕ ਪਾਕ ਕੰਮ ਕਰਦੇ ਹਾਂ, ਚੰਗੇ ਕੰਮ ਕਰਦੇ ਹਾਂ, ਅਤੇ ਦੂਜੇ ਖੁਸ਼ ਹੋ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਦੀ ਲੰਬੀ ਉਮਰ ਦੇਈਂ, ਪਰਮਾਤਮਾ ਇਹਨੂੰ ਸੁਖੀ ਰੱਖੀਂ, ਉਹ ਜਿਹੜੀ ਹੈ ਦੂਜੇ ਦੇ ਵੱਲੋਂ ਕੀਤੀ ਅਰਦਾਸ ਹੈ ਉਹ ਕਬੂਲ ਹੋ ਜਾਂਦੀ ਹੈ, ਕਿਉਂਕਿ ਅਸੀਂ ਦੂਜੇ ਦੀ ਆਤਮਾ ਨੂੰ ਖੁਸ਼ੀ ਦਿੰਦੇ ਹਾਂ। ਜਦੋਂ ਅਸੀਂ ਕਿਸੇ ਭੁੱਖੇ ਨੂੰ ਖਾਣਾ ਖਿਲਾ ਦਿੰਦੇ ਹਾਂ, ਕਿਸੇ ਨੰਗੇ ਨੂੰ ਕੱਪੜੇ ਪਵਾ ਦਿੰਦੇ ਹਾਂ, ਕਿਸੇ ਗਰੀਬ ਨੂੰ ਕੋਈ ਹੈਲਪ ਕਰ ਦਿੰਦੇ ਹਾਂ, ਕੋਈ ਸਟੱਡੀ ਕਰਵਾ ਦਿੰਦੇ, ਬੱਚੇ ਗਰੀਬ ਨੇ ਉਹਨਾਂ ਦੀ ਕੋਈ ਹੈਲਪ ਕਰ ਦਿੰਦੇ ਸਟੱਡੀ ਫੀਸਾਂ ਦੇ ਵਿੱਚ, ਜਾਂ ਸਭ ਤੋਂ ਵੱਡੀ ਗੱਲ ਜਦੋਂ ਵੀ ਅਸੀਂ ਕੰਮ 'ਤੇ ਜਾਂਦੇ ਹਾਂ, ਤੁਸੀਂ ਕਹੋਗੇ ਤਾਂ ਪੁਰਾਣੀ ਸਦੀ ਦੀਆਂ ਗੱਲਾਂ ਕਰਦੇ, ਪਰ ਹਕੀਕਤ ਹੈ, ਮੈਂ ਤੁਹਾਨੂੰ ਜ਼ਿੰਦਗੀ ਦਾ ਤਜਰਬਾ ਦੱਸਦਿਆਂ, ਜਦੋਂ ਵੀ ਕੰਮ 'ਤੇ ਜਾਓ, ਜਿੰਨਾ ਮਰਜ਼ੀ ਹੋਵੇ, ਆਪਣੇ ਮਾਂ ਨੂੰ, ਆਪਣੇ ਬਾਪ ਨੂੰ ਜਾਣ ਤੋਂ ਪਹਿਲਾਂ ਉਹਨੂੰ ਮਿਲ ਕੇ ਜਾਓ, ਉਹਦੇ ਚਰਨ, ਉਹਦੇ ਪੈਰ 'ਚ ਲਾ ਕੇ ਜਾਓ, ਅਤੇ ਮਾਂ ਦੇ ਜਿਹੜੇ ਦਿਲ ਦੇ ਵਿੱਚੋਂ ਸੀਸਾਂ ਨਿਕਲਦੀਆਂ ਨਾ, ਉਹ ਰੱਬ ਡੈਫੀਨੇਟਲੀ ਕਬੂਲ ਕਰਦਾ। ਸੋ ਮਾਂ ਦਾ ਇੱਕ ਨਾ, ਮਾਂ ਬਿਨਾਂ ਕੋਈ ਹੋਰ ਨਾ ਦੂਜਾ, ਮਾਂ ਤਾਂ ਰੱਬ ਦਾ ਨਾਂ ਹੈ। ਸੋ ਇਸ ਕਰਕੇ ਰੱਬ ਤੋਂ ਜਦੋਂ ਤੁਸੀਂ ਉਹਦੇ ਪੈਰ ਛੂ ਕੇ ਨੀਵੇਂ ਹੋ ਕੇ ਜਾਂਦੇ ਹੋ, ਤਾਂ ਉਹਦੇ ਜਿਹੜੇ ਦਿਲ ਦੇ ਵਿੱਚੋਂ ਸੀਸਾਂ ਨਿਕਲਦੀਆਂ, ਪ੍ਰੇਅਰ ਨਿਕਲਦੀ ਆ, ਉਹ ਜ਼ਰੂਰ ਕਬੂਲ ਹੁੰਦੀ ਹੈ। ਪਰ ਕੀ ਕਰੀਏ, ਆਪਾਂ ਤਾਂ ਓਵਰ ਸਮਾਰਟ ਹਾਂ, ਦੁਨੀਆ ਕੱਲ ਯੁੱਗ ਹੈ, ਮੈਂ ਤਾਂ ਕੱਲ ਯੁੱਗ ਵੀ ਨਹੀਂ ਕਹਿੰਦਾ, ਹੁਣ ਇਹ ਛਲ ਯੁੱਗ ਹੈ, ਚਲਾਕ ਹਾਂ, ਉੱਪਰੋਂ ਮੀਆਂ ਮਿੱਠੂ ਵਿੱਚੋਂ ਸ਼ਤਾਨੀਆਂ। ਕੱਲ ਯੁੱਗ 'ਚ ਤਾਂ ਪਤਾ ਹੁੰਦਾ ਸੀ ਇਹ ਬਦਮਾਸ਼ ਹੈ, ਡਾਕੂ ਹੈ, ਚੋਰ ਹੈ, ਹੁਣ ਤਾਂ ਪਤਾ ਹੀ ਨਹੀਂ ਲੱਗਦਾ। ਜਿਹੜਾ ਭਲਾ ਮਾਨਸ ਉਦੋਂ ਹੀ ਪਤਾ ਲੱਗਦਾ ਵੀ ਉਹ ਤਾਂ ਠੱਗ ਗਿਆ, ਉਹ ਤਾਂ ਇੰਨਾ ਮਿੱਠੀਆਂ ਗੱਲਾਂ ਕਰਦਾ, ਉਹ ਤਾਂ ਚੋਰੀ ਕਰਕੇ ਲੈ ਗਿਆ, ਉਹ ਤਾਂ ਕਈ ਸਕੈਂਡਲਾਂ 'ਚ ਫਸ ਗਿਆ, ਮਿੱਠੇ ਹੁੰਦੇ ਨੇ। ਸੋ ਇਹ ਕੱਲ ਯੁੱਗ ਨਹੀਂ, ਤਾਂ ਛਲ ਯੁੱਗ ਹੈ। ਸੋ ਛਲ ਯੁੱਗ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਸਮਾਰਟ ਸਮਝਦੇ ਹਾਂ। ਜਦੋਂ ਅਸੀਂ ਕਿਸੇ ਦਾ ਮਰਡਰ ਕਰ ਦਿੰਦੇ ਹਾਂ, ਰਾਤ ਨੂੰ ਈਜ਼ੀ ਮਨੀ, ਕੈਨੇਡਾ ਦੀ ਹੁੰਦੀ ਗੱਲ ਕਰਦੇ, ਈਜ਼ੀ ਮਨੀ ਕਮਾਉਣ ਦੇ ਲਈ ਅੱਜ ਕੱਲ੍ਹ ਜਿਹੜੇ ਯੰਗ ਬੱਚੇ ਨੇ ਤੁਸੀਂ ਦੇਖ ਲਓ, ਭਰੇ ਪੈ ਨੇ। ਸਤਪਾਲ ਜੋਹਲ ਜੀ ਮੈਨੂੰ ਕਈ ਵਾਰੀ ਸਵੇਰੇ ਸਵੇਰੇ ਮੈਸੇਜ ਦਿੰਦੇ ਨੇ, ਉਹ ਭੇਜਦੇ ਹੁੰਦੇ ਨੇ ਖਬਰਾਂ, ਕਿ ਯੰਗ ਬੱਚੇ ਜਿਹੜੇ ਨੇ ਮਾਂ ਬਾਪ ਨੇ ਪੜ੍ਹਨ ਲਈ ਭੇਜੇ ਨੇ, ਪਰ ਉਹ ਛੇਤੀ ਪੈਸੇ ਬਣਾਉਣ ਦੇ ਲਈ ਉਹ ਚੋਰੀਆਂ 'ਚ ਫਸ ਜਾਂਦੇ ਨੇ ਵੀ ਆਹ ਫੋਰਡ ਦਾ ਟਰੱਕ ਚੱਕਣਾ, ਰੇਂਜ ਰੋਵਰ ਚੱਕਣੀ ਹੈ, ਟੋਇਟਾ ਚੱਕਣੀ ਹੈ, ਸਾਡੇ ਸਾਹਮਣੇ ਖੁਦ ਇੱਕ ਇੱਕ ਮਿੰਟ 'ਚ ਬੰਦਾ ਅੰਦਰ ਸਮਾਨ ਰੱਖਣਗੇ, ਕਾਰ ਚੱਕ ਕੇ ਲੈ ਜਾਂਦੇ ਨੇ, ਕਿਉਂਕਿ ਪੈਸੇ ਚੰਗੇ ਬਣਦੇ ਨੇ। ਫਿਰ ਅਸੀਂ ਇੰਨੇ ਓਵਰ ਸਮਾਰਟ ਹਾਂ, ਕਦੇ ਕਾਰ ਸਾਡੀ ਵੱਜੀ, ਕਿਸੇ ਦਾ ਐਕਸੀਡੈਂਟ ਹੋ ਗਿਆ, ਮਰ ਗਿਆ ਸੀਗਾ, ਕੋਈ ਨਹੀਂ ਦਿੰਦਾ, ਚੱਕ ਕੇ ਭੱਜ ਜਾਂਦੇ ਹਾਂ। ਅੱਜ ਅਸੀਂ ਟਰੱਕਾਂ ਦਾ ਕੰਮ ਕਰਦੇ, ਕਿਸੇ ਨੂੰ ਪੁੱਛੋ ਕੀ ਹੋ ਜੀ ਕੀ ਕੰਮ ਕਰਦੇ ਹੋ, ਕਹਿੰਦੇ ਟਰੱਕਾਂ ਦੇ ਸਾਰੇ ਨਹੀਂ, ਨੇਕ ਪਾਕ ਕਮਾਈ ਕਰੋ, ਪਰ ਕੁਛ ਇਹੋ ਜਿਹੇ ਜਿਹੜੇ ਨੇ ਕਾਲੀਆਂ ਭੇਡਾਂ ਨੇ, ਉਹ ਟਰੱਕਾਂ ਦੇ ਵਿੱਚ ਸਮਾਨ ਹੀ ਨਹੀਂ ਜਾਂਦੇ, ਸਗੋਂ ਡਰੱਗਸ ਵੀ ਲਗਾਈ ਜਾਂਦੇ ਨੇ। ਕਈ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਠੱਗੀ ਮਾਰਦੇ, ਕੋਈ ਮੋਰਗੇਜ ਦੀ ਮਾਰਦਾ, ਕੋਈ ਰੀਅਲ ਸਟੇਟ ਦੀ ਮਾਰਦਾ, ਕੋਈ ਇੰਸ਼ੋਰੈਂਸ ਦੀ ਮਾਰਦਾ, ਕੋਈ ਜੇ ਕੋਈ ਪ੍ਰੋਫੈਸਰ ਜਾਂ ਟੀਚਰ ਹੈ ਮਿੱਠੀਆਂ ਗੱਲਾਂ ਮਾਰ ਕੇ ਟਿਊਸ਼ਨ ਰੱਖਣ ਦਾ ਵੀ ਤੇਰਾ ਆਹ ਕੰਮ ਕਰਾ ਦੂੰ, ਤੇਰਾ ਉਹ ਕੰਮ ਕਰਾ ਦੂੰ, ਕੋਈ MLA ਆ, ਕੋਈ MPP ਆ, ਉਹ ਬਾਰਬਿਊ ਕਰਾ ਕੇ ਆਪਣੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ, ਉੱਪਰੋਂ ਮਿੱਠੀਆਂ ਗੱਲਾਂ, ਅਦਰਵਾਈਜ਼ ਉਹ ਫੋਨ ਹੀ ਨਹੀਂ ਚੱਕਦੇ। ਸੋ ਅਜਿਹੀਆਂ ਜਿਹੜੀਆਂ ਅਸੀਂ ਆਪਣੇ ਆਪ ਨੂੰ ਓਵਰ ਸਮਾਰਟ ਸਮਝਦੇ ਹਾਂ ਨਾ, ਫਿਰ ਉਦੋਂ ਰਿਜ਼ਲਟ ਆਉਂਦੇ ਨੇ, ਸਾਡੀ ਪਰਮਾਤਮਾ ਕਬੂਲ ਨਹੀਂ ਕਰਦਾ, ਫਿਰ ਰਿਜ਼ਲਟ ਵੀ ਉਸ ਤਰ੍ਹਾਂ ਦੇ ਆਉਂਦੇ ਨੇ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਜੋ ਵੀ ਅਸੀਂ ਬੀਜਦੇ ਹਾਂ ਨਾ, ਕੰਮ ਕਰਨ ਤੋਂ ਪਹਿਲਾਂ ਸੋਚੀਏ, ਜਿਹੋ ਜਿਹਾ ਅਸੀਂ ਬੀਜਾਂਗੇ ਨਾ ਉਹੀ ਜਿਹਾ ਅਸੀਂ ਵੱਢਾਂਗੇ, ਅਰਦਾਸ ਤਾਂ ਹੀ ਨਹੀਂ ਕਬੂਲ ਹੁੰਦੀ, 100 ਗਜ਼ ਰੱਸਾ ਸਿਰੇ 'ਤੇ ਗੰਢ, ਜਿਹੋ ਜਿਹਾ ਬੀਜਿਆ ਨਾ ਉਹ ਤਾਂ ਅਵਸ਼ ਭੁਗਤਣਾ ਹੀ ਭੁਗਤਣਾ ਹੈ। ਕਈ ਵਾਰ ਅਸੀਂ ਸੋਚਦੇ ਹਾਂ ਮਾੜੇ ਕੰਮ ਕਰਨ ਤੋਂ ਬਾਅਦ ਵਰਤ ਰੱਖ ਲਏ, ਪੁੰਨਦਾਨ ਕਰ ਲਿਆ, ਗੁਰਦੁਆਰੇ ਮੰਦਰ ਜਾ ਕੇ ਸੁੱਖ ਨਾ ਸੁੱਖ ਲਈ ਕਿ ਮੇਰੀ ਫਰਿਆਦ ਪੂਰੀ ਹੋ ਜੂਗੀ, ਮਾਤਾ ਦੀ ਚੌਂਕੀ ਰਖਵਾ ਲਈ, ਘਰ 'ਚੋਂ ਭਾਈ ਜੀ ਦਾ ਕੀਰਤਨ ਕਵਰਾ ਲਿਆ, ਅਜੇ ਤੱਕ ਦੁੱਖ ਖਤਮ ਨਹੀਂ ਹੋਇਆ। ਦੇਖੋ ਦੁੱਖ ਤਾਂ ਨਹੀਂ ਖਤਮ ਹੁੰਦੇ ਕਿਉਂਕਿ ਸਾਨੂੰ ਬਾਹਲੀ ਵਾਰੀ ਗਿਆਨ ਨਹੀਂ ਹੁੰਦਾ, ਮੈਂ ਵਾਰ ਵਾਰ ਰਿਪੀਟ ਕਰਦਾ, ਇਸ ਕਰਕੇ ਦੁੱਖ ਨਹੀਂ ਹੁੰਦੇ। ਮਾਂ ਕਦੇ ਵੀ ਬੱਚੇ ਦਾ ਬੁਰਾ ਨਹੀਂ ਸੋਚਦੀ। ਜੇ ਬੱਚੇ ਨੂੰ ਕਦੇ ਮਲੇਰੀਆ ਹੋ ਜੇ, ਖਾਸ ਕਰਕੇ ਇੰਡੀਆ ਦੇ ਵਿੱਚ ਹੋ ਜਾਂਦਾ ਹੈ, ਅਤੇ ਤੁਹਾਨੂੰ ਹਰੇਕ ਨੂੰ ਤਜਰਬਾ, ਸਾਨੂੰ ਵੀ ਤਜਰਬਾ ਸੀ ਜੋ ਛੋਟੇ ਹੁੰਦੇ ਸੀ, ਕਿ ਜਿਹੜਾ ਬੱਚੇ ਨੂੰ ਮਲੇਰੀਆ ਹੋ ਜਾਏ, ਇੰਨਾ ਤੇਜ਼ ਬੁਖਾਰ ਹੁੰਦਾ, ਕੰਬਾ ਲੱਗੀ ਜਾਂਦਾ, ਰਜਾਈਆਂ ਜਿੰਨੀਆਂ ਮਰਜ਼ੀ ਪਾ ਦਿਓ, ਉਹਦਾ ਦਿਲ ਕਰਦਾ ਕਿ ਮੈਨੂੰ ਬਰਫ਼ ਦੇ, ਮੈਨੂੰ ਆਈਸਕ੍ਰੀਮ ਦੇ, ਮੈਨੂੰ ਚੌਕਲੇਟ ਦੇ। ਮਾਂ ਕੋਲ ਜਿੱਦ ਕਰਦਾ ਮੈਨੂੰ ਚੌਕਲੇਟ ਜਿੰਨੀ, ਮਾਂ ਉਹਨੂੰ ਚੌਕਲੇਟ ਨਹੀਂ ਦਿੰਦੀ, ਮਾਂ ਉਹਨੂੰ ਆਈਸਕ੍ਰੀਮ ਨਹੀਂ ਦਿੰਦੀ, ਉਹਦੀ ਥਾਂ 'ਤੇ ਡਾਕਟਰ ਤੋਂ ਲਿਆ ਕੇ ਜਿਹੜੀ ਕੌੜੀ, ਬਹੁਤ ਕੌੜੀ ਕਨੀਨ ਦੀ ਗੋਲੀ ਹੁੰਦੀ ਹੈ ਨਾ, ਉਹਦੇ ਮੂੰਹ 'ਚ ਰੱਖ ਦਿੰਦਾ। ਇਹਦਾ ਮਤਲਬ ਬੱਚੇ ਨੂੰ ਦੱਸਦਾ ਕਿ ਮਾਂ ਮੇਰੀ ਦੁਸ਼ਮਣ ਹੈ, ਮਾਂ ਦੁਸ਼ਮਣ ਨਹੀਂ, ਮਾਂ ਨੇ ਤੁਹਾਨੂੰ ਚੌਕਲੇਟ ਦੀ ਥਾਂ 'ਤੇ ਜਿਹੜੀ ਕਨੀਨ ਦੀ ਗੋਲੀ ਦਿੱਤੀ ਆ, ਉਹ ਇਸ ਕਰਕੇ ਦਿੱਤੀ ਆ ਕਿਉਂਕਿ ਮਾਂ ਨੂੰ ਨੌਲੇਜ ਹੈ, ਮਾਂ ਨੂੰ ਪਿਆਰ ਹੈ ਤੁਹਾਡੇ ਨਾਲ, ਕਿ ਜਿਹੜਾ ਇਹ ਕੰਬੀ ਜਾਂਦਾ, ਜਿਹੜਾ ਬੁਖਾਰ ਆ, ਤਾਂ ਹੀ ਉਤਰੂਗਾ ਜੇ ਇਹ ਹੁਣ ਕਨੀਨ ਦੀ ਗੋਲੀ ਖਾਊਗਾ। ਇਸੇ ਤਰ੍ਹਾਂ ਹੀ ਪਰਮਾਤਮਾ ਕੋਲ ਜਦੋਂ ਅਸੀਂ ਨੱਕ ਰਗੜਦੇ ਹਾਂ, ਅਰਦਾਸਾਂ ਕਰਦੇ ਹਾਂ ਵੀ ਸਾਡੀ ਆਹ ਪੂਰੀ ਕਰਦੇ, ਵਾਰ ਵਾਰ ਕਰੀ ਜਾਂਦੇ ਹਾਂ, ਜੇ ਸਾਡੀ ਉਹ ਪੂਰੀ ਨਹੀਂ ਨਾ ਹੁੰਦੀ, ਤਾਂ ਉਸ ਕਰਕੇ ਉਸ ਦੇ ਵਿੱਚ ਕੁਝ ਨਾ ਕੁਛ ਰਾਜ ਹੁੰਦਾ, ਉਹਦੇ ਵਿੱਚ ਸਾਡੀ ਭਲਾਈ ਹੁੰਦੀ ਹੈ। ਜਦੋਂ ਅਸੀਂ ਅੰਦਰ ਕਿਸੇ ਨਾਲ ਜੈਲਸੀ ਜਲਨ ਕਰਦੇ ਹਾਂ, ਤਾਂ ਰੱਬ ਸਾਡੀ ਫਰਿਆਦ ਕਿਵੇਂ ਸੁਣੂਗਾ? ਕਦੇ ਵੀ ਪ੍ਰੇਅਰ ਸਿਰਫ ਆਪਣੇ ਫਾਇਦੇ ਲਈ ਨਾ ਮੰਗੋ। ਹੋ ਸਕਦਾ ਜਿਸ ਵਿੱਚ ਤੁਹਾਡਾ ਲਾਭ ਹੈ, ਉਸ ਫਰਿਆਦ ਨਾਲ ਕਿੰਨੇ ਹੋਰਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਜਦੋਂ ਅਸੀਂ ਚਿੱਟਾ ਵੇਚਦੇ ਹਾਂ, ਅੱਜ ਕੱਲ੍ਹ ਲੱਗੇ ਹੋਏ ਹਾਂ ਕਿ ਸੱਚੇ ਪਾਤਸ਼ਾਹ ਦੇਖੋ ਮੈਂ ਕੋਠੀ ਲੈ ਰਹੀ, ਹੁਣ ਵੱਡੇ ਵੱਡੇ ਫਾਰਮ ਹਾਊਸ ਨੇ ਸਾਰੇ, ਤਾਂ ਮੈਨੂੰ ਪਤਾ ਨਹੀਂ ਅਤੇ ਉਹ ਪੈਸਾ ਕਿੱਥੋਂ ਦਾ, ਕੋਈ ਹਿਸਾਬ ਕਿਤਾਬ ਥੋੜ੍ਹਾ, ਕਿੰਨੇ ਕੁ ਪੈਸੇ ਕਮਾਉਂਦੇ ਨੇ, ਜਿਹੜੇ ਇਹ ਦੋ ਨੰਬਰ ਦੇ ਪੈਸੇ ਨੇ, ਅਤੇ ਜਿਹੜੇ ਚਿੱਟੇ ਵੀ ਅਸੀਂ ਵੇਚੀਏ ਨਾ, ਦੂਜੇ ਲੋਕਾਂ ਦੀ ਅਸੀਂ ਜ਼ਿੰਦਗੀ ਬਰਬਾਦ ਕਰੀ ਜਾਂਦੇ ਹਾਂ। ਸੋ ਅਜਿਹੀ ਫਿਰ ਪਰਮਾਤਮਾ ਜਿਹੜਾ ਬੀਜੋਗੇ ਉਹ ਵੱਢੋਗੇ, ਵੀ ਸਜ਼ਾ ਵੀ ਭੁਗਤਣੀ ਹੈ, ਅਤੇ ਪਰਮਾਤਮਾ ਤੁਹਾਡੀਆਂ ਅਰਦਾਸਾਂ ਤੁਹਾਨੂੰ ਬਚਾਊਗਾ, ਕਿਉਂ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ, ਜਿਵੇਂ ਫੜਿਆ ਗਿਆ ਹੁਣ ਬਚਾ ਲਾ, ਪਰਮਾਤਮਾ ਕਿ ਬਚਾਊਗਾ। ਜਦੋਂ ਕੋਈ ਵੀ ਅਰਦਾਸ ਕਰੋ ਚੰਗੀ ਭਾਵਨਾ ਨਾਲ, ਪੂਰੀ ਸ਼ਰਧਾ ਔਰ ਵਿਸ਼ਵਾਸ ਨਾ ਕਰੋ, ਸਿਰਫ ਮੂੰਹ ਜਵਾਨੀ, ਜੈਲਸੀ ਦੇ ਅਸੀਂ ਭਰੇ ਵੇ ਹਾਂ। ਜੈਲਸੀ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ, ਜੈਲਸੀ ਜੇ ਅਸੀਂ ਕਰੀ ਜਾਂਦੇ ਵੀ, ਇੱਕ ਵਾਰ ਕੋਈ ਪੂਰਨ ਸੰਤ ਸੀਗਾ, ਉਹਦਾ ਨਿਯਮ ਸੀਗਾ ਵੀ ਇੱਕ ਦਿਨ ਦੇ ਵਿੱਚ ਇੱਕ ਘਰ ਦੇ ਵਿੱਚ ਜਾਂਦਾ ਸੀ, ਉਹਦੇ ਨਾਲ ਚੇਲੇ ਹੁੰਦੇ ਸੀ, ਉਹ ਦਰਵਾਜ਼ਾ ਖੜਕਾਉਣਾ, ਜੇ ਤਾਂ ਰੋਟੀ ਮਿਲ ਗਈ ਖਾ ਲੈਣੀ, ਅਤੇ ਨਹੀਂ ਭੁੱਖੇ ਸੌਣਾ। ਜਿਹੜੇ ਪਹੁੰਚੇ ਹੁੰਦੇ ਨੇ ਉਹਨਾਂ ਨੂੰ ਰੋਟੀ ਰੁਟੀ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ ਰੋਟੀ ਵੀ ਨਾ ਮਰ ਜਾਓਗੇ, ਪਰ ਜਿਹੜਾ ਭਜਨ ਸੇਵਨ ਕਰਦਾ ਨਾ ਉਹਦੇ ਨਾਲ ਤੁਸੀਂ ਮਰਦੇ ਨਹੀਂ ਕਦੇ ਵੀ। ਸੋ ਉਹਦਾ ਨਿਯਮ ਸੀਗਾ ਦਿਨ 'ਚ ਇੱਕ ਵਾਰ ਮੰਗਣਾ। ਉਹ ਸ਼ਹਿਰ 'ਚ ਦੀ ਜਾ ਰਿਹਾ ਸੀਗਾ, ਉਹਦੇ ਚੇਲੇ ਨੇ ਇੱਕ ਦਰਵਾਜ਼ਾ ਖੜਕਾਇਆ ਅਤੇ ਆਦਮੀ ਨੇ ਖੋਲ੍ਹਿਆ, ਉਹਦੇ ਵਿੱਚ ਆਦਮੀ ਸੀਗਾ, ਜਨਾਨੀ ਸੀ ਅਤੇ ਉਹਦਾ ਮੁੰਡਾ ਸੀਗਾ। ਉਹ ਚੇਲਾ ਕਹਿੰਦਾ ਜੀ ਅਸੀਂ ਬਹੁਤ ਦੂਰੋਂ ਚੱਲ ਕੇ ਆਏ ਹਾਂ, ਸਾਨੂੰ ਰੋਟੀ ਖਵਾ ਦਿਓ, ਅਸੀਂ ਕਈ ਦਿਨਾਂ ਦੇ ਭੁੱਖੇ ਹਾਂ, ਪਰਸੋਂ ਦੇ ਭੁੱਖੇ ਹਾਂ ਜਾਂ ਚੌਥੇ ਦੇ ਭੁੱਖੇ ਹਾਂ, ਅਤੇ ਜੇ ਨਹੀਂ ਹੈਗੀ ਤਾਂ ਕੋਈ ਫਰਕ ਨਹੀਂ, ਅਸੀਂ ਭੁੱਖੇ ਸੌ ਜਾਵਾਂਗੇ। ਉਹ ਆਦਮੀ ਨੇ ਕਹਿੰਦਾ ਆ ਜਾਓ ਅੰਦਰ, ਦਰਵਾਜ਼ਾ ਖੋਲ੍ਹਤਾ, ਉਹ ਅੰਦਰ ਆ ਗਏ ਅਤੇ ਸੰਤ ਨੇ ਦੇਖਿਆ ਵੀ ਇਹ ਤਾਂ ਵਿਚਾਰਾ ਟੁੱਟੇ ਜਿਹੇ ਮਕਾਨ 'ਚ, ਇਹਦਾ ਮੰਜਾ ਵੀ ਨਹੀਂ ਹੈ, ਥੱਲੇ ਜ਼ਮੀਨ 'ਤੇ ਪੈਂਦੇ ਨੇ, ਆਹ ਜਨਾਨੀ ਆ, ਕੱਪੜੇ ਪੱਟੇ ਪੁਰਾਣੇ ਨੇ। ਉਹ ਕਹਿੰਦਾ ਚੁੱਪ ਕਰ ਗਿਆ, ਅਤੇ ਉਹ ਆਦਮੀ ਕਹਿੰਦਾ ਦੇਖੋ ਸੰਤ ਜੀ, ਗੱਲ ਇਹ ਆ ਵੀ ਮੇਰੇ ਘਰ ਸਬਜ਼ੀ ਸੁਬਜ਼ੀ ਦਾ ਨਹੀਂ, ਅਸੀਂ ਤਾਂ ਗਰੀਬ ਜਿਹੇ ਬੰਦੇ ਹਾਂ, ਆਹ ਨੂੰ ਵਾਲੀ ਰੋਟੀਆਂ ਬਣਾਈਆਂ ਨੇ, ਉਹ ਵੀ ਘਿਓ ਘਿਓ ਨਹੀਂ ਲਾਈਆਂ, ਆਕੜੀਆਂ ਜੇ ਤੁਸੀਂ ਖਾਣੀ ਹੈ ਤਾਂ ਖਾ ਲਓ। ਉਹ ਕਹਿੰਦੇ ਠੀਕ ਹੈ, ਉਹਨੇ ਡੱਬਾ ਖੋਲ੍ਹਿਆ ਅਤੇ ਸੰਤ ਦੇ ਅੱਗੇ ਅਤੇ ਚੇਲੇ ਦੇ ਅੱਗੇ ਰੱਖਤਾ। ਸੰਤ ਕਹਿੰਦਾ ਬੇਟਾ ਤੁਸੀਂ ਰੋਟੀ ਖਾ ਲਈ? ਉਹ ਕਹਿੰਦਾ ਨਹੀਂ ਜੀ ਆਹੀ ਆ, ਜਾਂ ਤੁਸੀਂ ਖਾ ਲਓ, ਹੁਣ ਅਸੀਂ ਤੁਸੀਂ ਆਏ ਤੁਸੀਂ ਖਾ ਲਓ। ਉਹ ਕਹਿੰਦੇ ਆਏ ਨਹੀਂ।
ਉਹਨੇ ਸੰਤ ਕੋਲ ਪਹੁੰਚੇ ਹੁੰਦੇ ਨੇ, ਉਹਨੇ ਅੱਧੀਆਂ ਰੋਟੀਆਂ ਉਹਨੂੰ ਦਿੱਤੀਆਂ, ਅੱਧੀਆਂ ਰੋਟੀਆਂ ਖਾ ਲਈਆਂ, ਅਤੇ ਚੇਲਾ ਕਹਿੰਦਾ ਸੰਤ ਨੂੰ, ਕਹਿੰਦਾ ਮਹਾਰਾਜ ਤੁਸੀਂ ਤਾਂ ਇੰਨੇ ਗੁਣੀ ਗਿਆਨੀ ਹੋ, ਤੁਸੀਂ ਇੰਨੇ ਭਜਨੀਕ ਹੋ, ਤੁਸੀਂ ਕੁਛ ਵੀ ਕਰ ਸਕਦੇ ਹੋ, ਕਰਨੀ ਵਾਲੇ ਸੰਤ ਹੋ, ਇਹਦੀ ਵਿਚਾਰੀ ਗਰੀਬ ਦੀ ਹਾਲਤ ਬੰਦ ਤੁਸੀਂ ਠੀਕ ਕਰ ਦਿਓ, ਅਮੀਰੀ ਕਰ ਦਿਓ, ਤੁਸੀਂ ਕੀ ਨਹੀਂ ਕਰ ਸਕਦੇ। ਉਹਨੇ ਸੰਤ ਨੇ ਅੱਖਾਂ ਮੀਚੀਆਂ ਅਤੇ ਦੋ ਮਿੰਟ ਅੱਖਾਂ ਖੋਲ ਕੇ ਕਹਿੰਦਾ, ਕਹਿੰਦਾ ਮੈਂ ਤਾਂ ਕਰਨੀ ਚਾਹੁੰਦਾ, ਪਰ ਇਹਨਾਂ ਦੇ ਜਿਹੜੇ ਹਾਲਾਤ ਨੇ, ਇਹਨਾਂ ਦੇ ਸੋਚਣ ਦਾ ਢੰਗ ਹੈ ਨਾ, ਇਹ ਮੁਸ਼ਕਲ ਹੈ, ਇਹਨਾਂ ਦੇ ਹਾਲਾਤ ਨਹੀਂ ਬਦਲ ਸਕਦੇ। ਉਹ ਕਹਿੰਦੇ ਜੀ ਨਹੀਂ ਜੀ ਤੁਸੀਂ ਬਦਲ ਸਕਦੇ। ਉਹ ਚੱਲ ਕਹਿੰਦਾ ਮੈਂ ਕੋਸ਼ਿਸ਼ ਕਰਨਾ, ਤੈਨੂੰ ਦੇਖ ਲੈਂਦੇ ਆਪਾਂ ਤੇਰੇ ਸਾਹਮਣੇ। ਉਹਨੇ ਤਿੰਨਾਂ ਨੂੰ ਕਿਹਾ, ਕਹਿੰਦਾ ਵੀ ਮੈਂ ਤੁਹਾਨੂੰ ਇੱਕ ਵਚਨ ਦਿੰਦਾ, ਤੁਸੀਂ ਆਪਣਾ ਜੋ ਡਿਮਾਂਡ ਹੈ ਇੱਕ ਵਾਰੀ ਇੱਕ ਬੰਦਾ ਕਰ ਲਓ, ਉਹ ਮੈਂ ਹੁਣੇ ਪੂਰੀ ਕਰੂੰਗਾ। ਅਤੇ ਪਹਿਲਾਂ ਕਹਿੰਦਾ ਜਨਾਨੀ ਨੂੰ, ਕਹਿੰਦਾ ਬੇਟਾ ਕੋਈ ਲੇਡੀਜ਼ ਫਸਟ, ਵੀ ਤੂੰ ਦੱਸ ਤੇਰੀ ਕੋਈ ਡਿਮਾਂਡ ਹੈ, ਮੈਂ ਪੂਰੀ ਕਰਦਾ। ਜਨਾਨੀ ਕਹਿੰਦੀ ਪੱਕੀ ਪੂਰੀ ਹੋ ਜੂਗੀ? ਕਹਿੰਦਾ ਹਾਂ, ਤੂੰ ਮੰਗ ਕੇ ਦੇਖ ਲੈ। ਉਹ ਕਹਿੰਦੀ ਜੀ ਮੈਨੂੰ ਤੁਸੀਂ ਦੁਨੀਆ ਦੀ ਸਭ ਤੋਂ ਖੂਬਸੂਰਤ ਲੇਡੀ ਬਣਾ ਦਿਓ। ਉਹਨੇ ਅੱਖਾਂ ਮੀਚੀਆਂ ਅਤੇ ਦੇਖਦੇ ਦੇਖਦੇ ਉਹਦੀ ਪਾਟੇ ਪੁਰਾਣੇ ਕੱਪੜੇ ਸੀ, ਉਹ ਤਾਂ ਅਪਸਰਾ ਬਣ ਗਈ, ਦੁਨੀਆ ਦੀ ਸਭ ਤੋਂ ਬਿਊਟੀਫੁਲ ਹੇਮਾ ਮਾਲਨੀ ਬਣ ਗਈ ਉਹ ਤਾਂ। ਜਦੋਂ ਦੇਖਿਆ ਮੁੰਡੇ ਨੇ ਵੀ, ਨੇ ਪਿਓ ਨੇ ਵੀ, ਪਿਓ ਕਹਿੰਦਾ ਹੈਂ, ਇਹ ਤਾਂ ਐਡੀ ਵੱਡੀ ਸੋਹਣੀ ਸੁਨੱਖੀ ਬਣ ਗਈ, ਬੜੇ ਵਧੀਆ ਸਕਰਟਾਂ ਸਕੂਟਾਂ ਪਾਈ ਫਿਰਦੀ ਹੈ, ਵਾਲ ਵਧੀਆ ਬਣ ਗਏ, ਹੋਰ ਬਣ ਗਏ, ਇਹਨੇ ਹੁਣ ਮੇਰੇ ਬੁੜੇ ਨਾਲ ਕਿੱਥੇ ਰਹਿਣਾ, ਇਹ ਤਾਂ ਕਿਸੇ ਸੇਠ ਨਾਲ ਭਾਜੂਗੀ, ਇਹ ਤਾਂ ਕੋਈ ਰਾਜਾ ਲੈ ਜੂਗਾ ਉਹਨੂੰ ਚੱਕ ਕੇ। ਅਤੇ ਉਹ ਕਹਿੰਦਾ, ਸੰਤ ਕਹਿੰਦੇ ਮਹਾਰਾਜ ਤੁਸੀਂ ਮੰਗ, ਉਹਨੂੰ ਬੰਦੇ ਨੂੰ ਕਹਿੰਦੇ ਹੁਣ ਤੁਸੀਂ ਮੰਗ ਲਓ ਜੀ। ਉਹ ਕਹਿੰਦਾ ਦਿਲ 'ਚ ਸੋਚਿਆ, ਕਿਉਂਕਿ ਜਲਨ ਹੋ ਗਈ ਦੇਖ ਕੇ, ਕਹਿੰਦਾ ਜੀ ਤੁਸੀਂ ਛੱਡੋ, ਮੇਰੀ ਤਾਂ ਇੱਕੋ ਹੀ ਗੱਲ ਹੈ ਵੀ ਉਹਨੂੰ ਬਾਂਦਰੀ ਕਰ ਬਣਾ ਦਿਓ ਤੁਸੀਂ। ਸੰਤ ਨੇ ਦੇਖਿਆ, ਉਹਨੇ ਹੱਥ ਕੀਤਾ, ਉਹ ਜਿਹੜੀ ਜਨਾਨੀ ਸੀ ਉਹ ਬਾਂਦਰੀ ਬਣ ਗਈ, ਸਿਰ 'ਚ ਖਾਜ ਕਰੇ ਟਪੂਸੀ, ਤੁਹਾਨੂੰ ਪਤਾ ਬੰਦੇ ਟੱਪੀ ਜਾਂਦੇ, ਬਾਂਦਰ ਟੱਪੀ ਜਾਂਦੇ ਨੇ। ਅਤੇ ਬੱਚੇ ਨੂੰ, ਮੁੰਡੇ ਨੂੰ ਕਹਿੰਦਾ ਤੂੰ ਬੇਟਾ ਮੰਗ ਕੀ ਮੰਗਣਾ? ਉਹ ਕਹਿੰਦਾ ਜੀ ਮੈਨੂੰ ਤਾਂ ਮੇਰੀ ਮਾਂ ਚਾਹੀਦੀ, ਉਹਨੂੰ ਮੁੜ ਕੇ ਮਾਂ ਬਣਾ ਦਿਓ। ਸੋ ਤਿੰਨੇ ਉੱਥੇ ਦੇ ਉੱਥੇ ਹੀ ਰਹਿ ਗਏ, ਕਿਉਂਕਿ ਜੈਲਸੀ ਦੇ ਅਸੀਂ ਭਰੇ ਵੇ ਹਾਂ। ਜਦੋਂ ਵੀ ਅਸੀਂ, ਸਾਡੇ ਅੰਦਰ ਜੈਲਸੀ ਹੈ ਨਾ, ਅਤੇ ਫਿਰ ਅਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਸਗੋਂ ਕੋਸ਼ਿਸ਼ ਕਰੋ ਆਪਣੇ ਲਈ ਵੀ, ਲੋਕਾਂ ਦੇ ਵਧੀਆ ਫਾਇਦੇ ਦੇ ਲਈ ਜੋ ਤੁਸੀਂ ਕੋਈ ਡਿਮਾਂਡ ਕਰਦੇ ਹੋ, ਉਹ ਤੁਹਾਡੀ ਡਿਮਾਂਡ ਆਟੋਮੈਟਿਕਲੀ ਪੂਰੀ ਹੋ ਜਾਂਦੀ ਹੈ। ਪਰ ਜਦੋਂ ਅਸੀਂ ਓਵਰ ਸਮਾਰਟ ਹੋ ਕੇ ਗੱਲ ਕਰਦੇ ਹਾਂ ਨਾ, ਤਾਂ ਫਿਰ ਸਾਡੀ ਡਿਮਾਂਡ ਪੂਰੀ ਨਹੀਂ ਕਰਦੀ। ਜਿੰਨੀਆਂ ਮਰਜ਼ੀ ਚਲਾਕੀ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਬਾਂ ਜ਼ਰਬਾਂ ਦੀ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜ਼ਰਬਾਂ ਦੀ, ਜਿੰਨੇ ਮਰਜ਼ੀ ਹਿਸਾਬ ਕਿਤਾਬ ਲਾਈਓ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਤਾਂ ਹੀ ਕਹਿੰਦਾ ਲਵ ਇਜ਼ ਗੋਡ, ਗੋਡ ਇਜ਼ ਲਵ। ਸੱਚੇ ਦਿਲੋਂ ਪ੍ਰੇਮ ਕਰੋ, ਸੱਚੇ ਦਿਲੋਂ ਪਿਆਰ ਕਰੋ, ਪਰਮਾਤਮਾ ਤੁਹਾਡੀ ਅਰਦਾਸ ਆਟੋਮੈਟਿਕਲੀ ਪੂਰੀ ਕਰ ਦੇਊਗਾ। ਅਰਦਾਸ ਹਮੇਸ਼ਾ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਮੰਗੋ। ਜਦੋਂ ਅਸੀਂ ਦੁਨੀਆਂ ਦੀਆਂ ਚੀਜ਼ਾਂ ਮੰਗਦੇ ਹਾਂ, ਉਹ ਪੂਰੀਆਂ ਹੋ ਜਾਂਦੀਆਂ, ਫਿਰ ਉਹਨਾਂ ਤੋਂ ਬਾਅਦ ਸਾਨੂੰ ਦੁੱਖ ਹੋਣੇ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਜੈਸੇ ਜੈਸੇ ਮੈਂ ਆਪਣੇ ਸਿਰ ਕੋ ਤੇਰੇ ਦਰ ਪਰ ਝੁਕਾਤਾ ਚਲਾ ਗਿਆ, ਪਰਮਾਤਮਾ ਦੇ ਦਰਬਾਰ 'ਚ, ਪਰਮਾਤਮਾ ਦੀ ਹਾਜ਼ਰੀ ਵਿੱਚ ਜਦੋਂ ਆਪਣਾ ਸਿਰ ਝੁਕਾਉਂਦੇ ਹੋ, ਜੈਸੇ ਜੈਸੇ ਮੈਂ ਆਪਣੇ ਸਿਰ ਕੋ ਤੇਰੇ ਦਰ ਪਰ ਝੁਕਾਤਾ ਚਲਾ ਗਿਆ, ਵੈਸੇ ਵੈਸੇ ਤੇਰਾ ਕਰਮ ਮੁਝਕੋ ਦੁਨੀਆ ਕੀ ਨਜ਼ਰੋਂ ਸੇ ਉਠਾਤਾ ਚਲਾ ਗਿਆ। ਜਦੋਂ ਪਰਮਾਤਮਾ ਦੀ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਫਿਰ ਤੁਸੀਂ ਦੁਨੀਆ ਦੇ ਵਿੱਚ ਵੀ ਆਪਣੀ ਇੱਜ਼ਤ ਮਾਨ ਵਡਿਆਈ ਪ੍ਰਾਪਤ ਕਰਦੇ ਹੋ। ਕਿਉਂਕਿ ਹਕੀਕਤ ਕੀ ਹੈ ਕਿ ਜੋ ਬਾਤ ਦਵਾ ਸੇ ਬਣ ਨਾ ਸਕੇ, ਦਵਾ ਕਹਿੰਦੇ ਨੇ ਮੈਡੀਸਨ ਨੂੰ, ਦਵਾਈ ਨੂੰ, ਤੁਸੀਂ ਜਿਹੜੀ ਕੋਈ ਬਿਮਾਰੀ ਲੱਗ ਜਾਂਦੀ ਹੈ ਨਾ, ਜਦੋਂ ਦਵਾਈਆਂ ਖਾ 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 ਕੇ ਆਖ ਜਾਂਦੇ ਵੀ ਇਹਦਾ ਕੋਈ ਹੱਲ ਨਹੀਂ, ਹੁਣ ਤਾਂ ਮੇਰੇ ਹੱਥ ਖੜੇ ਨੇ, ਡਾਕਟਰ ਵੀ ਹੱਥ ਖੜੇ ਨੇ, ਇਹਦਾ ਕੋਈ ਇਲਾਜ ਨਹੀਂ ਹੈ। ਜੋ ਬਾਤ ਦਵਾ ਸੇ ਬਣ ਨਾ ਸਕੇ, ਵੋ ਬਾਤ ਦੁਆ ਸੇ ਹੋਤੀ ਹੈ, ਮੈਡੀਟੇਸ਼ਨ 'ਚ ਰੱਬ ਦਾ ਨੌ ਜਪਨ, ਰੱਬ ਦੀ ਦਰਗਾਹ ਦੇ ਵਿੱਚ। ਕਿ ਕਈ ਵਾਰੀ ਦਵਾਈਆਂ ਫੇਲ ਹੋ ਜਾਂਦੀਆਂ, ਪਰ ਜਦੋਂ ਅਸੀਂ ਹਰ ਵਕਤ ਅੰਤਰ ਧਿਆਨ ਹੋ ਕੇ ਸੁਣ ਸਮਾਧੀ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਹਾਂ, ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ। ਮੈਂ ਤੁਹਾਨੂੰ ਜ਼ਿੰਦਗੀ ਦਾ ਜੱਤੀ ਤਜਰਬਾ ਦੱਸ ਦਿੰਦਾ। ਜੋ ਬਾਤ ਦਵਾ ਸੇ ਬਣ ਨਾ ਸਕੇ, ਵੋ ਬਾਤ ਦਵਾ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਕਹਿੰਦੇ ਨਾ ਪਰਮਾਤਮਾ ਦੇ ਐਵੇਂ ਗੱਲਾਂ ਬਾਤਾਂ, ਪਰਮਾਤਮਾ ਕਿੱਥੇ ਆ? ਤੁਸੀਂ ਗੁਰੂ ਮੰਤਰ ਮਿਹਨਤ ਤਾਂ ਕਰੋ। ਜੇ ਅਸੀਂ ਡਾਕਟਰ ਬਣ ਗਏ, ਪ੍ਰੋਫੈਸਰ ਬਣ ਗਏ, ਇੰਜੀਨੀਅਰ ਬਣ ਗਏ, ਆਈ ਟੀ ਗਾਈ ਬਣ ਗਏ, ਉਹ ਮਿਹਨਤਾਂ ਹੀ ਕੀਤੀਆਂ, ਰਾਤ ਨੂੰ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹੀਆਂ, ਲਾਇਬ੍ਰੇਰੀ ਦੇ ਵਿੱਚ ਲੈਬੋਰਟਰੀ ਜਾ ਕੇ ਪ੍ਰੈਕਟੀਕਲ ਤਜਰਬੇ ਕੀਤੇ ਨੇ। ਸੋ ਹੁਣ ਅਸੀਂ ਜਿਹੜਾ ਜਿਹੜਾ ਪੂਰਨ ਸੰਤ ਸਤਿਗੁਰੂ ਹੈ, ਜੇ ਸਾਨੂੰ ਗੁਰੂ ਮੰਤਰ ਦਿੰਦਾ ਕਿ ਪਰਮਾਤਮਾ ਨਾਲ ਕਿਵੇਂ ਮਿਲਣਾ, ਉਹਦੇ ਮੰਤਰ ਦਾ ਅਸੀਂ ਪਾਠ ਕਰੀਏ, ਅਰਦਾਸਾਂ ਚੰਗੀਆਂ ਕਰੀਏ, ਸੱਚੇ ਪਾਤਸ਼ਾਹ ਮੈਨੂੰ ਆਪਣੇ ਲੜ ਲਾ, ਅਤੇ ਉਸ ਜਿਹੜੀ ਅਰਜੀ ਪਾਈ ਹੈ, ਚੰਗੇ ਮੇਰੀ ਵੀ ਰਹਿਮਤ ਕਰ, ਮੈਨੂੰ ਆਪਣੇ ਚਰਨ ਚ ਲਾ, ਉਹ ਚਰਨ ਦੇ ਲਾਉਣ ਦੇ ਲਈ ਸਵੇਰੇ ਸ਼ਾਮ ਉੱਠ ਕੇ ਮੈਡੀਟੇਸ਼ਨ ਕਰੋ, ਭਜਨ ਸਿਮਰਨ ਕਰੋ, ਅਤੇ ਜਦੋਂ ਮਿਹਨਤ ਕਰੋਗੇ ਕਰੋਗੇ ਕਰੋਗੇ, ਇੱਕ ਦਿਨ ਤੁਹਾਡੀ ਜਿਹੜੀ ਤੀਸਰੀ ਅੱਖ ਹੈ, ਨੌਕ ਨੌਕ ਇਟ ਸ਼ੈਲ ਓਪਨ ਅਨ ਟੂ ਯੂ। जीसस क्राइस्ट ने कहा जी दरवाजा खड़काई जाओ खड़काई जाओ खड़काई जाओ, एक ना एक दिन जरूर खुलेगा। जदों वह खुलेगा फिर तुसी देखोगे कि परमात्मा का नूर किन्ना प्रकाश। परमात्मा कोई शरीर नहीं हुंदा, ये नूर है, प्रकाश है, ये सूरज चंद प्रकाश तो कितने ज़्यादा तेज है। जदों तुसी उस प्रकाश नूं देखोगे वह अंदर नहीं अखां नाल देख सकते, बाहर नहीं अखां तां देख ही नहीं सकदियां उन्हूं। तो उस प्रकाश नूं देखते देखते जदों तुसी उहदे चों धुन सुनोगे, चंद सितारे गड्डी दियां बदलों के गरजन की आवाज सुनोगे, अंदर दियां आवाजां ने, उदों तुहानूं पता लगेगा कि परमात्मा की चीज़ है। तो वह परमात्मा गुरु गोबिंद दोनों खड़े किसके लागू पाए, बलिहारी गुरु अपना जिन गोबिंद जी मिलाए। परमात्मा तो कहें जे गुरु खड़े कट्ठे हो जाए ना, कबीर साहब कहें तो मैं कहता किनू पैरी हाथ लाऊंगा, कहता अपने गुरु लाऊं, क्योंकि गुरु के थ्रू ही मैं परमात्मा नूं मिलिया। सो इस करके कहने जो बात दवा से बन न सके वो बात दुआ से होती है, जब कामल मुर्शिद मिल जाए तो बात खुदा से होती है। असी सारे चाहते हाँ कि परमात्मा जो भी असी चाहते हैं उन्हें पूरा करे। साडा एक विश्वास है कि परमात्मा जो चाहे वह कर सकता है। देखो परमात्मा जे जो चाहे कर सकता है तो यह भी सानू यकीन करना चाहिए कि परमात्मा जे वह शक्ति देन दी रखदा ना तो वह जानन दी भी शक्ति रखता, उन्हें पता है कि केड़ी चीज़ साडे लई फायदेमंद है ते केड़ी चीज़ साडे लई बुरी है। यकीन करना कि परमात्मा साडियां जरूरतों तो बेखबर नहीं बल्कि बाखबर है भी कि चीज़ की जरूरत है। परमात्मा कदे भी जलदा होया कोला साडे हाथ च नहीं दिंदा। माँ कदे भी जे बच्चा जिवें कहा सीगा भी वह मैनूं चॉकलेट चाहिए आइसक्रीम दा, वह आइसक्रीम की थान से उन्हूं कौड़ी कनीन दिंदी है। जे वह चॉकलेट दे दे तो बलदा कोला ही है तो उहदे नाल बुखार उहदा होर काम वाल लगना शुरू हो जूगा। सो इस करके परमात्मा कोले वह चीज़ मंगो जिहदा सानू फायदा होवे। सानू फायदा तां होगा जदों साडा 100% परमात्मा दे विच भरोसा होजूगा, कि जदों साडा सिर्फ ते सिर्फ परमात्मा विच भरोसा होवेगा ना, कुल मालक दे विच दुनिया दे विच नहीं। दुनिया कुछ हद तक साडी मदद कर सकती है पर असली जिहड़ी मदद है ना वह परमात्मा करदा। इत्थों तक कि कई बार दुनिया भी हथ खड़े करने जो सा नज़दीक तो नज़दीक रिश्तेदार होंगे ने, भैन भरा होंगे ने, यार दोस्त होंगे ने, वह मुसीबत वेले अपना हथ खड़ा कर लेंगे, वो पिछा छड़ा देने, वह भी पूरा नहीं करता। पर एक केवल इको एक परमात्मा है जिहड़ा साडे दुख सुख हमेशा अंग संग खड़ा है। देख लो अपना महाभारत का ड्रामा देखिया सारे ने, उहदे विच जिहड़ा द्रौपदी का चीर हरण हुंदा है, द्रौपदी के जिहड़े पंज पति सीगे धृतराष्ट्र जी नूं पांडव कहिंदे सीगे, उह जदों जुआ खेडे वह जुए च हार गए, तो ईवन इत्थों तक भी वह द्रौपदी भी हार गए। तो जिहड़ा कौरवां दा सीगा वह मैनूं नां भुल गया, दुर्योधन उहने अपने भराई नूं कहा भी इहनूं द्रौपदी नूं चक्के लिया, तो उहनूं कहिंदा मेरी लत्तां ते बैठ, बुरी भावना नाल नहीं बैठी, फिर उहदी कहिंदे उहनूं नंगा करो सारे सामने। तो जदों उहनूं नंगा करन लगे उन्हें उत्थे पितामा भी बैठे सीगे, उत्थे द्रोणाचार्या भी बैठे सीगे, उत्थे धृतराष्ट्र भी बैठे, उन्हें सारे ने रिक्वेस्ट की भी आ देखो मेरे ना की कर रहे हैं की कर रहे हैं, सब ने नीवियां पा लिया। जो देखिया किसी ने काम नहीं आना तो उस वेले उन्हें कृष्ण नूं याद किया कि हे कृष्ण हे कृष्ण हे कृष्ण, फिर उस वेले कृष्ण ने उहदी प्रोटैक्शन की सी, उहनूं नंगा होण तों बचाया सीगा। इस करके हमेशा परमात्मा नाल ही यारी पाओ, परमात्मा नाल ही दोस्ती पाओ, जे तुसीं जिंदगी दे इस जिंदगी दे विच भी अगली जिंदगी विच भी खुश रहना है। हमेशा तीन गल्लां हर आने वाली सुबह एक मौका लेकर आती है और जाने वाली शाम कुछ सिखा के जाती है। की सिखा के जाती है कि सुख वेले परमात्मा का शुकराना करो, दुख वेले अरदास करो, तो हर वेले भजन सिमरन करो। देखो अगे लोग कहते हैं सिंपल भी मूर्ख होंगे सी, अगे सियाने होंगे सी, जदों कोई खुशी होंगी सी उदों दो मिनट चार मिनट घर के कट्ठे होकर परमात्मा का अल्लाह का वाहेगुरु का थैंक्स करते सी। जे कदे दुख तकलीफ आ गई तो फटाफट चक के अरदास करते मेरे तो गलती होगी बख्श लै बख्श लै बख्श लै, तो नाल हर वक्त भजन सिमरन चलते रहते। ड्रामे नहीं चलते अनुपमां के, वो ड्रामे नहीं चलते, अमिताभ बच्चन दी मूवियां नहीं चलदियां, वो सगों हमेशा प्रियोरिटी जी भजन सिमरन च होंदी है। पर अगे तो कहिंदे सुख वेले शुकराना, दुख वेले अरदास, हर वेले भजन सिमरन, पर अज की है सुख वेले मठियाईयां, दुख वेले दुहाईयां, हर वेले लड़ाईयां। ਜੇ ਇਹ ਹਕੀਕਤ ਹੈ ਨਾ, ਜੇ ਮੁੰਡਾ ਜੰਮ ਪਿਆ ਸੀ ਕਹਿੰਦਾ ਚਲੋ ਵੀ ਕਰ ਦਿਓ ਫੋਨ ਫਟਾਫਟ, ਫੋਨ ਖੜਕਾਉਂਦੇ ਹਾਂ, ਲੱਡੂ ਵੰਡੋ ਜੀ, ਮਿਠਾਈਆਂ ਕਰੋ, ਰੱਬ ਦਾ ਸ਼ੁਕਰ ਨਹੀਂ ਕਰਦੇ, ਤੁਸੀਂ ਆਪ ਮੁੰਡਾ ਜੰਮਿਆ, ਜਿਹਨੇ ਪੈਦਾ ਕੀਤਾ, ਲਾਈਫ ਪੈਦਾ ਕੀਤਾ, ਉਹਦੇ ਲਈ ਤਾਂ ਅਸੀਂ ਸ਼ੁਕਰ ਨਹੀਂ ਕਰਦੇ। ਦੁੱਖ ਵੇਲੇ ਦੁਹਾਈਆਂ, ਜੇ ਦੁੱਖ ਆ ਗਿਆ ਰੱਬ ਨੇ ਆਹ ਮਾੜਾ ਕਰਤਾ, ਮੇਰਾ ਮੁੰਡਾ ਕਿਉਂ ਮਾਰਤਾ, ਡਰੱਗ 'ਚ ਕਿਉਂ ਫਸਾਤਾ, ਉਹ ਕਰਤਾ, ਦੁਹਾਈਆਂ ਬਲੇਮ ਕਰਦੇ ਹਾਂ। ਅਤੇ ਹਰ ਵੇਲੇ ਦਵਾਈਆਂ ਵੀ ਆਹ ਮੇਰੀ ਸ਼ੂਗਰ ਦੀ ਪਾਤੀ, ਜਾਂ ਮੇਰੀ ਕੈਂਸਰ ਦੀ ਪਾਤੀ, ਉਹ ਮੇਰੀ ਕੋਲੈਸਟਰਲ ਦੀ ਪਾਤੀ, ਜੇ ਦਵਾਈਆਂ ਨਹੀਂ ਤਾਂ ਲੜਾਈਆਂ ਰਹਿੰਦੀਆਂ, ਸੱਸ ਨੂੰਹ ਦੀ ਲੜਾਈ ਹੈ, ਜੱਜ ਮੁੰਡੇ ਪਿਓ ਦੀ ਲੜਾਈ ਹੈ, ਘਰ ਵਾਲੀ ਦੇ ਹਸਬੈਂਡ ਦੀ ਲੜਾਈ ਹੈ। ਸੋ ਇਸ ਕਰਕੇ ਬਸ ਅੱਜ ਮੈਂ ਟੋਪਿਕ ਇੱਥੇ ਹੀ ਖਤਮ ਕਰਦਾ, ਕਿਉਂਕਿ ਟਾਈਮ ਹੋ ਗਿਆ, ਮੈਨੂੰ ਇਸ਼ਾਰਾ ਹੋ ਗਿਆ। ਸੋ ਅਖੀਰਲਾ ਗਾਣਾ ਤੁਸੀਂ ਅਰਦਾਸ ਦੇ ਉੱਤੇ ਸੁਣ ਲਓ। ਸੋ ਨੈਕਸਟ ਵੀਕ ਆਪਾਂ ਲਾਈਫ ਐਂਡ ਡੈਥ, ਜੰਮਣ ਮਰਨ ਦੇ ਉੱਤੇ ਗੱਲ ਕਰਾਂਗੇ, ਤੁਹਾਡੇ ਵੀ ਕੋਈ ਵਿਚਾਰ ਹੋਣਗੇ ਉਹ ਕਰੀਓ, ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਉਹਦੇ ਲਈ ਮੈਂ ਸੱਚੇ ਦਿਲੋਂ ਮਾਫ਼ੀ ਮੰਗਦਾ ਉਸ ਪਰਮਾਤਮਾ ਤੋਂ ਕਿ ਮੈਨੂੰ ਸਮੱਤ ਬਖਸ਼ੇ। ਅਜਿਹੇ ਸ਼ਬਦ ਹੀ ਕਾਵਿ ਉਹਨੂੰ ਹੀ ਕਹਾਉਂਦਾ ਕਿ ਕਿਸੇ ਨੂੰ ਹਰਟ ਨਾ ਹੋਵੇ। ਥੈਂਕ ਯੂ ਵੈਰੀ ਮੱਚ।
ਸ਼ੁਮਤਿ ਸ਼ਿਸ਼ੁ ਕੀ ਜੈ 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 ਨੰਦ ਨੰਦਨ ਜੀ ਜੈ ਸੁਕ੍ਰਿਤ ਕੌਣ ਅਸ਼ੁਮਤਿ ਅਸ ਤੇਰੋ
preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Quick truck you! Nasir Shah and Midmax presents Azadi Mela and Halal Food Festival on Sunday, August 13th at Milton Sports Center, 605 Santa Maria Boulevard in Milton. Free entry and free parking. Live musical performances by Sara Naseem, Nadeem Abbas Lunivala, Joji Ali Khan, Masroor Fateh Ali Khan, Seher Gul Khan, Maham Rahman, और शगुफ्ता गजल. स्पॉन्सरशिप एट स्टॉल्स बुकिंग के लिए आज ही कॉल करें वकास सैयद 6477127000.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने. उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे.
S&S Lawyers को इन्ना सारे सवालां दे जवाब ते तुहाडे हक ले लड़न वास्ते लियाकत है. अपने हक जानन ले या सलाह लेन ले आज ही S&S Lawyers नु कॉल करो 416-655-2000.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13